AI agents are everywhere, automating tasks and making decisions at machine speed. But agents make mistakes. Just one rogue agent can do big damage before you even notice. Rubrik Agent Cloud is the only platform that helps you monitor agents, set guardrails, and rewind mistakes, so you can unleash agents, not risk. Accelerate your AI transformation at rubrik.com. That's rubrik.com.
Lowe's knows that saving is always top of mind, especially this season. That's why we've picked some great deals for early Black Friday. Get free select DeWalt, Cobalt, or Craftsman tools when you buy a select battery or combo kit. More tools? Why not? Plus, we've got select pre-lit artificial Christmas trees starting at $59.98 because it's never too early to think Christmas. Get Black Friday prices without the crowds. Lowe's, we help. You save. While supplies last, selection varies by location.
ਤੁਸੀਂ ਹੋ SBS ਪੰਜਾਬੀ ਦੇ ਨਾਲ
SBS a world of difference You're with SBS Punjabi on mobile online and on radio
ਤੁਸੀਂ SBS ਪੰਜਾਬੀ ਨਾਲ ਮੋਬਾਈਲ ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ
ਸਵਾਗਤ ਹੈ ਸਾਰੇ ਸਰੋਤਿਆਂ ਦਾ ਮੈਲਬਨ ਸਟੂਡੀਓਜ਼ ਤੋਂ SBS ਪੰਜਾਬੀ ਦੀ ਪੂਰੀ ਟੀਮ ਵੱਲੋਂ ਅੱਜ ਦਿਨ ਹੈ ਜੀ ਸੋਮਵਾਰ ਤਾਰੀਖ ਹੋ ਗਈ ਹੈ 17 ਨਵੰਬਰ ਤੇ ਅਗਲਾ 1 ਘੰਟਾ ਤੁਹਾਡੇ ਨਾਲ ਅੱਜ ਇਸ ਪ੍ਰੋਗਰਾਮ 'ਚ ਮੌਜੂਦ ਰਹੂੰਗਾ ਮੈਂ ਯਾਨੀ ਤੇਜਿੰਦਰ ਸਿੰਘ ਨਾਲ ਅੱਜ ਦੇ ਪ੍ਰੋਗਰਾਮ ਦਾ ਆਨੰਦ ਤੁਸੀਂ ਮਾਣੋਗੇ ਤੇ ਮੈਂ ਆਪਣੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦਾ ਪਿਆਰ ਤੇ ਅਦਬ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਪੇਸ਼ ਕਰਦਾ ਉਮੀਦ ਕਰ ਰਿਹਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਖੁਸ਼ ਹੋਵੋਗੇ ਤੇ ਪੰਜਾਬੀ ਪ੍ਰੋਗਰਾਮ ਦੇ ਨਾਲ ਅਗਲੇ 1 ਘੰਟੇ ਤੱਕ ਜੁੜੇ ਰਹੋਗੇ ਪਰ ਇਸ ਤੋਂ ਪਹਿਲਾਂ ਕਿ ਆਪਾਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਯਾਦ ਕਰ ਲੈਂਦੇ ਹਾਂ ਇਸ ਜ਼ਮੀਨ ਦੇ ਅਸਲ ਵਾਰਸਾਂ ਨੂੰ ਅਸੀਂ ਇਸ ਜ਼ਮੀਨ ਦੇ ਉਹਨਾਂ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੰਜਰੀ ਵੈਵਰੰਗ ਲੋਕਾਂ ਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ ਅਸੀਂ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ ਦੋਸਤੋ ਸਾਡੇ ਪ੍ਰੋਗਰਾਮ ਦੌਰਾਨ ਜੇਕਰ ਤੁਸੀਂ ਆਪਣੇ ਕੋਈ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ SMS ਭੇਜ ਸਕਦੇ ਹੋ ਤੇ ਆਪਣੇ ਵਿਚਾਰ ਸਾਡੇ ਤੱਕ ਭੇਜ ਸਕਦੇ ਹੋ ਇਸ SMS ਦਾ ਜ਼ਿਕਰ ਅਸੀਂ ਆਪਣੇ ਇਸ ਪ੍ਰੋਗਰਾਮ 'ਚ ਕਰਾਂਗੇ ਇਸ ਲਈ ਤੁਸੀਂ ਸਾਡਾ ਨੰਬਰ ਨੋਟ ਕਰ ਲਓ ਸਾਡਾ ਨੰਬਰ ਹੈ ਜੀ 0439799767 ਨੰਬਰ ਇੱਕ ਵਾਰ ਫਿਰ ਸੁਣ ਲਓ 0439799767 ਤਾਂ ਉਹ ਫਿਰ ਹੁਣ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਗੱਲ ਕਰ ਲੈਂਦੇ ਹਾਂ SBS ਪੰਜਾਬੀ ਹਮੇਸ਼ਾ ਦੀ ਤਰ੍ਹਾਂ ਲੈ ਕੇ ਆਉਂਦਾ ਦੇਸ਼ ਦੁਨੀਆ ਦੀਆਂ ਅਹਿਮ ਖਬਰਾਂ ਖਬਰਾਂ ਤੋਂ ਬਾਅਦ ਜਾਣਾਂਗੇ ਕਮਿਊਨਿਟੀ ਲੈਂਗੁਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਵਧਾਈਆਂ ਜਾ ਰਹੀਆਂ ਗ੍ਰਾਂਟਾਂ ਬਾਰੇ ਫੈਡਰਲ ਸਰਕਾਰ ਵੱਲੋਂ ਇਸ ਵਾਸਤੇ 4 ਸਾਲਾਂ ਲਈ $13 million ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਜਾਏਗੀ ਇਸ ਬਾਰੇ ਵਿਸਤਾਰ 'ਚ ਜਾਣਾਂਗੇ ਇੱਕ ਰਿਪੋਰਟ ਦੇ ਰਾਹੀਂ ਤੇ ਦੋਸਤੋ ਅੱਜ ਦਿਨ ਹੈ ਸੋਮਵਾਰ ਯਾਨੀ ਪੰਜਾਬ ਦੀਆਂ ਖਬਰਾਂ ਜਾਣਨ ਦਾ ਦਿਨ ਹਾਲ ਹੀ ਵਿੱਚ ਪੰਜਾਬ ਦੇ ਤਰਨ ਤਾਰਨ 'ਚ ਚੋਣਾਂ ਦੇ ਨਤੀਜੇ ਆਏ ਹਨ ਕੀ ਕੁਝ ਹੋ ਰਿਹਾ ਉੱਥੇ ਖਾਸ ਜਾਣਾਂਗੇ ਪੰਜਾਬੀ ਡਾਇਰੀ ਦੇ ਨਾਲ ਅੱਜ ਦੇ ਦੂਸਰੇ ਸੈਗਮੈਂਟ ਵਿੱਚ ਤੇ ਦੋਸਤੋ ਵਿਕਟੋਰੀਆ ਸਰਕਾਰ ਦੀ ਯੁਵਾ ਅਪਰਾਧਾਂ ਨਾਲ ਨਜਿੱਠਣ ਦੀ ਯੋਜਨਾ ਤਹਿਤ ਗੰਭੀਰ ਅਪਰਾਧ ਕਰਨ ਵਾਲੇ 14 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਵਾਲੇ ਬੱਚਿਆਂ ਨੂੰ ਐਡਲਟ ਵਜੋਂ ਸਜ਼ਾ ਦਿੱਤੀ ਜਾਏਗੀ ਇਹ ਨਵੇਂ ਨਿਯਮ ਕਿਸ ਅਪਰਾਧ ਉੱਤੇ ਲਾਗੂ ਹੋ ਸਕਦੇ ਹਨ ਅਤੇ ਇਹਨਾਂ ਯੋਜਨਾਵਾਂ ਬਾਰੇ ਕੀ ਬਹਿਸ ਛਿੜੀ ਹੈ ਇਸ ਬਾਰੇ ਜਾਣਾਂਗੇ ਪ੍ਰੋਗਰਾਮ ਦੇ ਦੌਰਾਨ ਤੇ ਅੱਜ ਦੇ ਪ੍ਰੋਗਰਾਮ ਵਿੱਚ ਆਸਟ੍ਰੇਲੀਆ ਐਕਸਪਲੇਨਡ ਦੀ ਇੱਕ ਖਾਸ ਪੇਸ਼ਕਸ਼ ਵੀ ਸ਼ਾਮਿਲ ਹੈ ਆਸਟ੍ਰੇਲੀਆ ਵਿੱਚ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਦੀ ਵਿੱਤੀ ਸੁਰੱਖਿਆ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਾਂ ਜਿਵੇਂ ਕਿ ਭਵਿੱਖ ਵਿੱਚ ਉਹਨਾਂ ਦੀ ਪੜ੍ਹਾਈ ਕਾਰ ਜਾਂ ਘਰ ਖਰੀਦਣ ਲਈ ਪੈਸੇ ਇਕੱਠੇ ਕਰਨਾ ਆਸਟ੍ਰੇਲੀਆ ਵਿੱਚ ਮਾਪਿਆਂ ਲਈ ਵਿੱਤੀ ਯੋਜਨਾਬੰਦੀ ਦੀਆਂ ਮੂਲ ਗੱਲਾਂ ਤੇ ਆਧਾਰਿਤ ਹੈ ਅੱਜ ਦੀ ਸਾਡੀ ਆਸਟ੍ਰੇਲੀਆ ਐਕਸਪਲੇਨਡ ਦੀ ਖਾਸ ਰਿਪੋਰਟ ਪਰ ਦੋਸਤੋ ਆਓ ਪ੍ਰੋਗਰਾਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਖਬਰਾਂ ਨਾਲ ਕਰਦੇ ਹਾਂ SBS ਨਿਊਜ਼ ਸਟੂਡੀਓਜ਼ ਤੋਂ ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ ਪੇਸ਼ਾਂ ਅੱਜ ਦੀਆਂ ਖਬਰਾਂ ਦੱਖਣੀ ਆਸਟ੍ਰੇਲੀਆ ਵਿੱਚ 100 ਤੋਂ ਵੱਧ ਥਾਵਾਂ 'ਤੇ ਐਸਬੈਸਟੋਸ ਨਾਲ ਦੂਸ਼ਿਤ ਰੰਗੀਨ ਖੇਡ ਰੇਤ ਦੀ ਪਛਾਣ ਕੀਤੀ ਗਈ ਹੈ। ਇਹ ਹੁਣ ਆਸਟ੍ਰੇਲੀਆ ਵਿੱਚ ਤੀਜਾ ਅਧਿਕਾਰ ਖੇਤਰ ਹੈ ਜੋ ਇੱਕ ਹਫ਼ਤਾ ਪਹਿਲਾਂ ਆਯਾਤ ਕੀਤੇ ਗਏ ਰੇਤ ਉਤਪਾਦਾਂ ਲਈ ਜਾਰੀ ਕੀਤੇ ਗਏ ਰਾਸ਼ਟਰੀ ਵਾਪਸੀ ਨੋਟਿਸ ਦੁਆਰਾ ਪ੍ਰਭਾਵਿਤ ਹੋਇਆ ਹੈ, ਜਿਨ੍ਹਾਂ ਦੀ ਜਾਂਚ ਕੀਤੀ ਗਈ ਸੀ ਅਤੇ ਇਨ੍ਹਾਂ ਵਿੱਚ ਕੁਝ ਮਾਤਰਾ ਵਿੱਚ ਐਸਬੈਸਟੋਸ ਦੀ ਮੌਜੂਦਗੀ ਪਾਈ ਗਈ ਸੀ। ਉਤਪਾਦ ਸੁਰੱਖਿਆ ਰੈਗੂਲੇਟਰ ਦੀ ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਨੇ ਕਿਹਾ ਕਿ ਉਤਪਾਦ ਤੋਂ ਐਸਬੈਸਟੋਸ ਦੇ ਸਾਹ ਰਾਹੀਂ ਅੰਦਰ ਜਾਣ ਦਾ ਜੋਖਿਮ ਘੱਟ ਹੈ। ਸ਼ੁੱਕਰਵਾਰ ਯਾਨੀ 14 ਨਵੰਬਰ ਨੂੰ ਕੈਨਬਰਾ ਵਿੱਚ 16 ਅਤੇ ਬ੍ਰਿਸਬੇਨ ਵਿੱਚ 1 ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਸੋਮਵਾਰ 17 ਨਵੰਬਰ ਨੂੰ ਕੈਨਬਰਾ ਵਿੱਚ ਲਗਭਗ 70 ਸਕੂਲ ਬੰਦ ਹਨ। ਦੱਖਣੀ ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਉਹ ਚੀਜ਼ਾਂ ਨੂੰ ਹਟਾਉਣ ਦੇ ਪ੍ਰਬੰਧਨ ਵਿੱਚ ਮਦਦ ਕਰ ਰਿਹਾ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਸਕੂਲ ਬੰਦ ਨਹੀਂ ਕੀਤਾ ਗਿਆ ਹੈ, ਪਰ ਸਾਰੇ ਸਕੂਲਾਂ ਅਤੇ ਪ੍ਰੀ ਸਕੂਲਾਂ ਨੂੰ ਇੱਕ ਖਤਰੇ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਵਿਰੋਧੀ ਧਿਰ ਦੀ ਨੇਤਾ ਸੁਸਾਨ ਲੀ ਨੇ ਇਨ੍ਹਾਂ ਚਿੰਤਾਵਾਂ ਨੂੰ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਲੀਡਰਸ਼ਿਪ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇੱਕ ਹਫ਼ਤੇ ਦੀਆਂ ਮੀਟਿੰਗਾਂ ਤੋਂ ਬਾਅਦ ਗਠਜੋੜ ਨੇ ਐਤਵਾਰ ਯਾਨੀ 17 ਨਵੰਬਰ ਨੂੰ ਅਧਿਕਾਰਿਤ ਤੌਰ 'ਤੇ ਆਪਣੀ ਊਰਜਾ ਨੀਤੀ ਦਾ ਐਲਾਨ ਕੀਤਾ। 2050 ਤੱਕ ਨੈੱਟ ਜ਼ੀਰੋ ਐਮਿਸ਼ਨਜ਼ ਦੀ ਵਚਨਬੱਧਤਾ ਨੂੰ ਰਸਮੀ ਤੌਰ 'ਤੇ ਛੱਡ ਦਿੱਤਾ ਅਤੇ ਕਿਹਾ ਕਿ ਊਰਜਾ ਦੀਆਂ ਕੀਮਤਾਂ ਨਵਾਂ ਫੋਕਸ ਹਨ। ਨੈਸ਼ਨਲਜ਼ ਲੀਡਰ ਡੇਵਿਡ ਲਿਟਲ ਪ੍ਰਾਊਡ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਊਰਜਾ ਨੀਤੀ ਵੋਟਰਾਂ ਨਾਲ ਜਾਣ ਦਾ ਸਹੀ ਤਰੀਕਾ ਹੈ। ਵਿਕਟੋਰੀਆ ਪੁਲਿਸ ਦਾ ਕਹਿਣਾ ਹੈ ਕਿ ਉਸਨੇ ਰਿਕਾਰਡ ਗਿਣਤੀ ਵਿੱਚ ਚਾਕੂ ਅਤੇ ਮਸ਼ੈਟੀਜ਼ ਜ਼ਬਤ ਕੀਤੇ ਹਨ। 2025 ਵਿੱਚ ਹੁਣ ਤੱਕ ਵਿਕਟੋਰੀਆ ਦੀਆਂ ਗਲੀਆਂ ਤੋਂ 15,000 ਦੇ ਕਰੀਬ ਅਜਿਹੇ ਹਥਿਆਰ ਬਰਾਮਦ ਕੀਤੇ ਗਏ ਹਨ ਜੋ ਕਿ ਔਸਤਨ ਪ੍ਰਤੀ ਦਿਨ 47 ਹਨ। ਇਹ ਲਗਾਤਾਰ ਦੂਜਾ ਸਾਲ ਹੈ ਜਦੋਂ ਰਿਕਾਰਡ ਟੁੱਟਿਆ ਹੈ ਅਤੇ ਜ਼ਿਆਦਾਤਰ ਹਥਿਆਰ ਜਾਣੇ ਪਛਾਣੇ ਅਪਰਾਧੀਆਂ ਨਾਲ ਸੰਬੰਧਿਤ ਤਲਾਸ਼ੀ ਦੌਰਾਨ ਜ਼ਬਤ ਕੀਤੇ ਗਏ ਹਨ ਅਤੇ ਪੁਲਿਸ ਨੇ ਨੌਜਵਾਨ ਗੈਂਗ ਦੇ ਮੈਂਬਰਾਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਅਗਸਤ 2025 ਤੱਕ 12 ਮਹੀਨਿਆਂ ਵਿੱਚ ਪੋਸਟ ਕੀਤੇ ਗਏ ਨੌਕਰੀ ਦੇ ਇਸ਼ਤਿਹਾਰਾਂ ਦੇ ਡੇਟਾ ਦੀ ਵਰਤੋਂ ਕਰਦੇ ਹੋਏ ਰੁਜ਼ਗਾਰ ਸੂਚੀ ਪਲੇਟਫਾਰਮ ਸੀਕ ਨੇ ਆਸਟ੍ਰੇਲੀਆਈ ਭਰਤੀ ਕਰਨ ਵਾਲਿਆਂ ਤੋਂ 10 ਸਭ ਤੋਂ ਵੱਧ ਬੇਨਤੀ ਕੀਤੇ ਹੁਨਰਾਂ ਨੂੰ ਸੰਕਲਿਤ ਕੀਤਾ ਹੈ। ਉਸ ਸਮੇਂ ਦੌਰਾਨ ਸਾਰੇ ਉਦਯੋਗਾਂ ਵਿੱਚ ਮਾਲਕਾਂ ਲਈ ਗ੍ਰਾਹਕ ਸੇਵਾ ਯਾਨੀ ਕਸਟਮਰ ਸਰਵਿਸ ਸਭ ਤੋਂ ਵੱਧ ਮੰਗ ਵਾਲਾ ਹੁਨਰ ਸੀ। ਮਾਈਕ੍ਰੋਸਾਫਟ ਆਫਿਸ ਵਿੱਚ ਮਹਾਰਤ ਉਦਯੋਗਾਂ ਵਿੱਚ ਦੂਜੇ ਸਭ ਤੋਂ ਵੱਧ ਮੰਗ ਵਾਲਾ ਹੁਨਰ ਸੀ, ਜਦੋਂ ਕਿ ਵਿਅਕਤੀ ਕੇਂਦਰਿਤ ਹੁਨਰ ਜਿਸ ਵਿੱਚ ਰਿਲੇਸ਼ਨਸ਼ਿਪ ਮੈਨੇਜਮੈਂਟ, ਲੀਡਰਸ਼ਿਪ, ਰਿਲੇਸ਼ਨਸ਼ਿਪ ਬਿਲਡਿੰਗ ਅਤੇ ਟੀਮ ਲੀਡਰਸ਼ਿਪ ਸ਼ਾਮਿਲ ਹਨ, ਤੀਸਰੇ ਤੋਂ 6ਵੇਂ ਨੰਬਰ ਤੇ ਆਉਂਦੇ ਹਨ। ਇਸ ਤੋਂ ਬਾਅਦ ਅਨਾਲਿਸਿਸ, ਕਲੀਨਿੰਗ, ਪ੍ਰੋਜੈਕਟ ਮੈਨੇਜਮੈਂਟ ਅਤੇ ਇਨਵੈਸਟੀਗੇਸ਼ਨ ਸਿਖਰਲੇ 10 ਨੂੰ ਪੂਰਾ ਕਰਦੇ ਹਨ। ਚਿਲੀ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੋਟਾਂ ਪੈ ਗਈਆਂ ਹਨ, ਅਪਰਾਧ ਅਤੇ ਇਮੀਗ੍ਰੇਸ਼ਨ ਮੁਹਿੰਮ ਤੇ ਹਾਵੀ ਰਹੇ ਹਨ। ਉਮੀਦਵਾਰ ਜੌਸ ਐਂਟੋਨੀਓ ਕਾਸਟ ਨੇ ਵੱਡੇ ਪੱਧਰ ਤੇ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਮੰਗ ਕੀਤੀ ਹੈ। ਵੋਟਿੰਗ ਲਾਜ਼ਮੀ ਹੋਣ ਅਤੇ ਵੋਟਰਾਂ ਦੀ ਰਜਿਸਟ੍ਰੇਸ਼ਨ ਆਟੋਮੈਟਿਕ ਹੋਣ ਤੋਂ ਬਾਅਦ ਇਹ ਦੇਸ਼ ਦੀ ਪਹਿਲੀ ਰਾਸ਼ਟਰਪਤੀ ਚੋਣ ਹੈ ਜਿਸ ਵਿੱਚ ਹੁਣ 15.7 million ਤੋਂ ਵੱਧ ਲੋਕਾਂ ਨੂੰ ਵੋਟ ਪਾਉਣ ਦੀ ਲੋੜ ਹੈ। ਏ ਲੀਗ ਦੇ ਸਾਬਕਾ ਮਹਾਨ ਖਿਡਾਰੀ ਡੇਵਿਡ ਵਿਲੀਅਮਸ ਨੇ 2025 ਦੇ ਨੈਸ਼ਨਲ ਐਬੋਰੀਜਨਲ ਐਂਡ ਟੋਰਸ ਸਟ੍ਰੇਟ ਆਈਲੈਂਡਰ ਸਪੋਰਟ ਅਵਾਰਡ ਵਿੱਚ ਇਸ ਸਾਲ ਦੇ ਐਮਰਜਿੰਗ ਸੋਕਰੂਜ਼ ਟੂਰਨਾਮੈਂਟ ਵਿੱਚ ਫਸਟ ਨੇਸ਼ਨਸ ਫੁੱਟਬਾਲ ਟੀਮ ਨੂੰ ਲਿਜਾਣ ਲਈ ਕੋਚ ਆਫ ਦ ਈਅਰ ਦਾ ਪੁਰਸਕਾਰ ਜਿੱਤਿਆ ਹੈ। ਨੈਸ਼ਨਲ ਐਬੋਰੀਜਨਲ ਐਂਡ ਟੋਰਸ ਸਟ੍ਰੇਟ ਆਈਲੈਂਡਰ ਸਪੋਰਟ ਅਵਾਰਡ 13 ਸ਼੍ਰੇਣੀਆਂ ਵਿੱਚ ਐਥਲੀਟਾਂ, ਭਾਈਚਾਰਕ ਸੰਗਠਨਾਂ ਅਤੇ ਨੇਤਾਵਾਂ ਨੂੰ ਮਾਨਤਾ ਦਿੰਦੇ ਹਨ। ਟੈਨਿਸ ਵਿੱਚ ਇਟਲੀ ਦੇ ਯੈਨਿਕ ਸਿਨਰ ਨੇ ਸਪੇਨ ਦੇ ਵਿਸ਼ਵ ਨੰਬਰ 1 ਕਾਰਲੋਸ ਐਲਕਰਾਜ਼ ਨੂੰ 7-6, 7-5 ਨਾਲ ਹਰਾ ਕੇ ਆਪਣਾ ਏਟੀਪੀ ਫਾਈਨਲਸ ਖਿਤਾਬ ਬਰਕਰਾਰ ਰੱਖਿਆ ਹੈ। ਸਿਨਰ ਟਿਊਰਨ ਵਿੱਚ ਟੂਰਨਾਮੈਂਟ ਦੌਰਾਨ ਅਜੇਤੂ ਰਹੇ ਅਤੇ ਉਨ੍ਹਾਂ ਨੇ ਇਨਾਮੀ ਰਾਸ਼ੀ ਵਿੱਚ ਰਿਕਾਰਡ 7.8 million ਆਸਟ੍ਰੇਲੀਆਈ ਡਾਲਰ ਹਾਸਲ ਕੀਤੇ ਹਨ, ਜੋ ਕਿ ਇਸ ਇਵੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਭੁਗਤਾਨ ਹੈ। ਖਬਰ ਭਾਰਤ ਤੋਂ। ਭਾਰਤ ਅਤੇ ਦੱਖਣੀ ਅਫਰੀਕਾ ਵਿੱਚ ਖੇਡੇ ਗਏ ਪਹਿਲੇ ਟੈਸਟ ਮੈਚ ਵਿੱਚ ਦੱਖਣੀ ਅਫਰੀਕਾ ਨੇ 30 ਰਨ ਨਾਲ ਜਿੱਤ ਦਰਜ ਕਰਨ 'ਚ ਕਾਮਯਾਬੀ ਪਾਈ ਹੈ। ਕੋਲਕਾਤਾ ਦੇ ਈਡਨ ਗਾਰਡਨਜ਼ ਵਿੱਚ ਖੇਡੇ ਗਏ ਲੋਅ ਸਕੋਰਿੰਗ ਇਸ ਮੈਚ ਵਿੱਚ ਦੱਖਣੀ ਅਫਰੀਕਾ ਨੇ ਪਹਿਲੀ ਪਾਰੀ ਵਿੱਚ 159 ਅਤੇ ਦੂਜੀ ਪਾਰੀ ਵਿੱਚ 153 ਰਨ ਬਣਾਏ। ਭਾਰਤ ਨੇ ਪਹਿਲੀ ਪਾਰੀ ਵਿੱਚ 199 ਰਨ ਬਣਾਏ, ਪਰ ਦੂਜੀ ਪਾਰੀ ਵਿੱਚ ਪੂਰੀ ਟੀਮ 93 ਰਨ ਤੇ ਹੀ ਆਊਟ ਹੋ ਗਈ। ਸੀਰੀਜ਼ ਦਾ ਦੂਸਰਾ ਟੈਸਟ 22 ਨਵੰਬਰ ਤੋਂ ਗੁਹਾਟੀ ਵਿੱਚ ਖੇਡਿਆ ਜਾਏਗਾ। ਇਹਦੇ ਨਾਲ ਹੀ ਅੱਜ ਦੀਆਂ ਖਬਰਾਂ ਸਮਾਪਤ ਹੁੰਦੀਆਂ ਹਨ। ਤੁਸੀਂ ਇਹ ਖਬਰਾਂ ਸੁਣ ਰਹੇ ਸੀ ਤੇਜਿੰਦਰ ਸਿੰਘ ਦੇ ਨਾਲ।
ਤਾਂ ਦੋਸਤੋ, ਖਬਰਾਂ ਤੋਂ ਬਾਅਦ ਹੁਣ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ।
ਕਮਿਊਨਿਟੀ ਲੈਂਗੁਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਗ੍ਰਾਂਟਾਂ ਵਧਾਈਆਂ ਜਾ ਰਹੀਆਂ ਹਨ, ਜਿਸ ਲਈ 4 ਸਾਲਾਂ ਲਈ 13 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਜਾਏਗੀ। ਐਲਬਨੀਜ਼ੀ ਸਰਕਾਰ ਦੇ ਇਸ ਫੈਸਲੇ ਦਾ ਭਾਈਚਾਰੇ ਵਿੱਚ ਪੰਜਾਬੀ ਸਕੂਲ ਚਲਾਉਣ ਵਾਲੀਆਂ ਸੰਸਥਾਵਾਂ ਨੇ ਸਵਾਗਤ ਕੀਤਾ ਹੈ। ਆਓ ਇਸੇ ਨਾਲ ਜੁੜੀ ਇੱਕ ਰਿਪੋਰਟ ਸੁਣਦੇ ਹਾਂ।
SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, ਐਲਬਨੀਜ਼ੀ ਸਰਕਾਰ ਕਮਿਊਨਿਟੀ ਲੈਂਗੁਏਜ ਸਕੂਲਾਂ ਲਈ ਸਹਾਇਤਾ ਨੂੰ ਮਜ਼ਬੂਤ ਕਰ ਰਹੀ ਹੈ। ਕਮਿਊਨਿਟੀ ਲੈਂਗੁਏਜ ਸਕੂਲ ਗ੍ਰਾਂਟਸ ਪ੍ਰੋਗਰਾਮ ਦੇ ਤਹਿਤ ਆਸਟ੍ਰੇਲੀਆ ਭਰ ਦੇ 580 ਤੋਂ ਵੱਧ ਸਕੂਲਾਂ ਲਈ ਗ੍ਰਾਂਟਾਂ ਵਧਾਈਆਂ ਜਾ ਰਹੀਆਂ ਹਨ। ਯੁਵਾ ਆਸਟ੍ਰੇਲੀਅਨਜ਼ ਨੂੰ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਸਿੱਖਣ ਜਾਂ ਬਣਾਈ ਰੱਖਣ ਵਿੱਚ ਮਦਦ ਕਰਨ ਲਈ 4 ਸਾਲਾਂ ਵਿੱਚ 13 ਮਿਲੀਅਨ ਡਾਲਰ ਦੀ ਵਾਧੂ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਇਸ ਸਬੰਧ ਵਿੱਚ ਜਾਰੀ ਇੱਕ ਮੀਡੀਆ ਰਿਲੀਜ਼ ਵਿੱਚ ਬਹੁ ਸੱਭਿਆਚਾਰਕ ਮਾਮਲਿਆਂ ਦੀ ਮੰਤਰੀ ਐਨੀ ਐਲੀ ਨੇ ਕਿਹਾ ਕਿ ਭਾਸ਼ਾ ਸਿੱਖਣਾ ਦਰਵਾਜ਼ੇ ਖੋਲ੍ਹਦੀ ਹੈ ਅਤੇ ਦੂਰੀਆਂ ਵਿਚਕਾਰ ਪੁੱਲ ਦਾ ਕੰਮ ਕਰਦੀ ਹੈ। ਇਹ ਨੌਜਵਾਨਾਂ ਨੂੰ ਆਪਣੇ ਆਲੇ ਦੁਆਲੇ ਦੀ ਦੁਨੀਆਂ ਨੂੰ ਸਮਝਣ ਵਿੱਚ ਮਦਦ ਕਰਦੀ ਹੈ ਅਤੇ ਇਸ ਵਿੱਚ ਵਿਸ਼ਵਾਸ ਪੈਦਾ ਕਰਦੀ ਹੈ ਕਿ ਉਹ ਕੌਣ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਨਿਵੇਸ਼ ਹਰ ਬੱਚੇ ਨੂੰ ਉਨ੍ਹਾਂ ਸਬੰਧਾਂ ਨੂੰ ਬਣਾਉਣ, ਆਪਣੀ ਪਛਾਣ ਨੂੰ ਮਜ਼ਬੂਤ ਕਰਨ ਅਤੇ ਇੱਕ ਸਵਾਗਤਯੋਗ ਤੇ ਸਮਾਵੇਸ਼ੀ ਆਸਟ੍ਰੇਲੀਆ ਦਾ ਹਿੱਸਾ ਮਹਿਸੂਸ ਕਰਦੇ ਹੋਏ ਵੱਡੇ ਹੋਣ ਦਾ ਮੌਕਾ ਦੇਣ ਬਾਰੇ ਹੈ। ਨਾਗਰਿਕਤਾ, ਕਸਟਮ ਅਤੇ ਬਹੁ ਸੱਭਿਆਚਾਰਕ ਮਾਮਲਿਆਂ ਲਈ ਸਹਿਕਾਰੀ ਮੰਤਰੀ ਜੁਲੀਅਨ ਹਿਲ ਦਾ ਇਸ ਸਬੰਧ ਵਿੱਚ ਕਹਿਣਾ ਹੈ ਕਿ ਕਮਿਊਨਿਟੀ ਭਾਸ਼ਾ ਸਕੂਲ ਨੌਜਵਾਨ ਆਸਟ੍ਰੇਲੀਆਈਆਂ ਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣ, ਅੰਤਰ ਪੀੜ੍ਹੀ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਸੱਭਿਆਚਾਰਕ ਪਛਾਣ ਦਾ ਜਸ਼ਨ ਮਨਾਉਣ ਵਿੱਚ ਮਦਦ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਦਹਾਕਿਆਂ ਤੋਂ ਇਹ ਸਕੂਲ ਆਧੁਨਿਕ ਆਸਟ੍ਰੇਲੀਆ ਦੀ ਕਹਾਣੀ ਵਿੱਚ ਬੁਣੇ ਗਏ ਹਨ, ਜੋ ਉਸ ਵਿਭਿੰਨਤਾ ਨੂੰ ਦਰਸਾਉਂਦੇ ਹਨ ਜੋ ਸਾਡੇ ਦੇਸ਼ ਨੂੰ ਜੀਵੰਤ ਅਤੇ ਮਜ਼ਬੂਤ ਬਣਾਉਂਦੀ ਹੈ। ਇਸ ਸਬੰਧ ਵਿੱਚ ਸਿਡਨੀ ਵਿੱਚ ਆਸਟ੍ਰੇਲੀਆਈ ਸਿੱਖ ਐਸੋਸੀਏਸ਼ਨ ਦੇ ਐਜੂਕੇਸ਼ਨ ਡਾਇਰੈਕਟਰ ਡਾ. ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਐਸੋਸੀਏਸ਼ਨ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਪੰਜਾਬੀ ਸਕੂਲ ਵਿੱਚ 1000 ਤੋਂ ਵੱਧ ਬੱਚੇ ਹਨ ਅਤੇ ਉਹ ਸਰਕਾਰ ਦੇ ਇਸ ਕਦਮ ਦਾ ਸਵਾਗਤ ਕਰਦੇ ਹਨ।
ਸਾਡਾ ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਡਾ ਪੰਜਾਬੀ ਸਕੂਲ ਜਿਹੜਾ ਗੁਰੂ ਨਾਨਕ ਪੰਜਾਬੀ ਸਕੂਲ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੁਆਰਾ ਚਲਾਇਆ ਜਾ ਰਿਹਾ, ਵਿੱਚ ਮੈਂ ਐਜੂਕੇਸ਼ਨ ਡਾਇਰੈਕਟਰ ਹਾਂ, ਮੈਂ ਮੈਨੇਜ ਕਰਦਾ, ਅਤੇ ਉਹ ਬਹੁਤ ਵਧੀਆ ਗੱਲ ਹੈ ਇਹ। ਅਤੇ ਇਹ ਡੈਫੀਨੇਟਲੀ ਇਟ ਵਿਲ ਹੈਲਪ ਅਸ ਟੂ ਐਕਸਟੈਂਡ ਜਿਹੜਾ ਜਾਂ ਆਪਣਾ ਜਿਹੜਾ ਹੋਰ ਵੀ ਦੂਰ ਦੂਰ ਤੱਕ ਅਸੀਂ ਕਰ ਸਕਦੇ ਹਾਂ, ਔਨਲਾਈਨ ਕਲਾਸਾਂ ਵੀ ਕਰ ਸਕਦੇ ਹਾਂ ਅਤੇ ਪੇਰੈਂਟਸ ਕਮਿਊਨਿਟੀ ਹੋਰ ਇਨਵੋਲਵਮੈਂਟ ਦੇ ਵਿੱਚ ਅਸੀਂ ਕੋਈ ਇੱਦਾਂ ਦੇ ਪ੍ਰੋਗਰਾਮਸ ਲਿਆ ਸਕਦੇ ਹਾਂ, ਡਿਪੈਂਡਿੰਗ ਅਪੋਨ ਦੀ ਕਿ ਕਿਸ ਤਰ੍ਹਾਂ ਦੀ ਉਹ ਮਤਲਬ ਕਿਸ ਤਰ੍ਹਾਂ ਅਸੀਂ ਯੂਜ਼ ਕਰ ਸਕਦੇ ਹਾਂ ਉਹਨੂੰ, ਜੋ ਰਿਕੁਆਇਰਮੈਂਟਸ ਉਹਨਾਂ ਦੀਆਂ ਹੋਣਗੀਆਂ। ਸੋ ਡੈਫੀਨੇਟਲੀ ਬਹੁਤ ਵੈਲਕਮ, ਇਹ ਬਹੁਤ ਵਧੀਆ ਅੱਛੀ ਗੱਲ ਹੈ ਅਤੇ ਫੈਡਰਲ ਗੌਰਮੈਂਟ ਜੋ ਕਰ ਰਹੀ ਹੈ ਬਹੁਤ ਹੀ ਵਧੀਆ। ਆਲਰੇਡੀ ਅਸੀਂ ਵੈਸੇ ਲੈ ਵੀ ਰਹੇ ਹਾਂ ਸਟੇਟ ਗੌਰਮੈਂਟ ਤੋਂ, ਔਰ ਆਪਣਾ ਅਸੀਂ ਆਪਣਾ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੀ ਆਪਣੇ ਵੱਲੋਂ ਪੈਸੇ ਪਾ ਕੇ ਬਹੁਤ ਵੱਡਾ ਅਸੀਂ ਪ੍ਰੋਜੈਕਟ ਚਲਾ ਰਹੇ ਹਾਂ, ਜਿਹਦੇ 'ਚ 1000 ਤੋਂ ਉੱਤੇ ਬੱਚੇ ਸਾਡੇ ਕੋਲ ਇਨਰੋਲਮੈਂਟ ਹੈਗੇ ਨੇ, ਅਤੇ ਬਹੁਤ ਹੀ ਵਧੀਆ ਅੱਛੀ ਗੱਲ ਹੈ ਜੀ, ਇਹ ਖੁਸ਼ੀ ਵਾਲੀ ਗੱਲ ਹੈ।
ਮੈਲਬਨ ਦੇ ਕ੍ਰੇਗੀਬਰਨ ਵਿੱਚ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੀ ਮੈਨੇਜਮੈਂਟ ਵਿੱਚ ਸੈਕਟਰੀ ਗੁਰਦੀਪ ਸਿੰਘ ਮਠਾਰੂ ਦਾ ਕਹਿਣਾ ਹੈ ਕਿ ਵਧੇਰੇ ਗ੍ਰਾਂਟ ਮਿਲਣ ਨਾਲ ਇੱਥੇ ਚਲਾਏ ਜਾ ਰਹੇ ਕਮਿਊਨਿਟੀ ਲੈਂਗੁਏਜ ਸਕੂਲ ਦਾ ਹੋਰ ਵਿਸਥਾਰ ਹੋਏਗਾ।
ਸੋ ਜੇ ਸਾਨੂੰ ਗ੍ਰਾਂਟ ਵੱਧ ਮਿਲਦੀ ਆ ਤਾਂ ਇਸ ਵੇਲੇ ਜਿਹੜਾ ਸੈਟਰਡੇ ਅਸੀਂ, ਮੈਨੂੰ ਲੱਗਦਾ ਸਾਡੇ ਆਪਣੇ ਗੁਰੂ ਘਰ ਇਸ ਵੇਲੇ ਜਿਹੜਾ ਭਾਈ ਗੁਰਦਾਸ ਜੀ ਪੰਜਾਬੀ ਅਤੇ ਭਾਈ ਗੁਰਦਾਸ ਜੀ ਗੁਰਮਤਿ ਅਤੇ ਪੰਜਾਬੀ ਸਕੂਲ ਉਹ ਚੱਲ ਰਿਹਾ, ਤਕਰੀਬਨ 26 ਟੀਚਰਸ ਨੇ ਸਾਡੇ ਕੋਲ ਉਹਦੇ ਵਿੱਚ ਨਾ ਜੀ, ਜੋ ਸੰਡੇ ਵੀ ਅਤੇ ਸੈਟਰਡੇ ਦੋਨੋਂ ਬਣਾਉਂਦੇ ਆ। ਜੇ ਸਾਨੂੰ ਗ੍ਰਾਂਟ ਵੱਧ ਮਿਲਦੀ ਆ ਤਾਂ ਅਸੀਂ ਜਿਹੜੀ ਕਲਾਸਿਸ 2 ਹੋਰ ਵਧਾਵਾਂਗੇ ਜੀ, ਟੀਚਰਸ ਨੂੰ ਹੋਰ ਇੰਪਲੋਏ ਕਰਾਂਗੇ ਤਾਂ ਕਿ ਜਿਹੜੇ ਵੇਟਿੰਗ ਲਿਸਟ ਦੇ ਵਿੱਚ ਬੱਚੇ ਨੇ ਉਹ ਵੀ ਆਪਣਾ ਸੈਸ਼ਨ ਸ਼ੁਰੂ ਕਰ ਲੈਣ
ਜੀ।
ਬਾਕੀ ਜਿਹੜਾ ਹੋਰ ਫਾਇਦੇ ਇਹਦੇ ਨੇ ਵੀ ਜਿਵੇਂ ਹੁਣ ਆਪਾਂ ਜਿਹੜੀ ਜਿੰਨੇ ਵੀ ਬੁੱਕਸ ਨੇ ਆਪਾਂ ਪੰਜਾਬ ਤੋਂ ਮੰਗਵਾਉਂਦੇ ਹਾਂ ਸਾਰੇ, ਸੋ ਅਸੀਂ ਬੁੱਕਸ ਮੰਗਾ ਕੇ, ਹੁਣ ਕਈ ਬੁੱਕਸ ਹੁੰਦੀਆਂ ਜਿਹੜੀ ਉੱਥੇ ਸਕੂਲ 'ਚ ਰਹਿਣ ਦਿੱਤੀਆਂ ਜਾਂਦੀਆਂ ਨੇ, ਆਪਾਂ ਸਕੂਲ ਬੁੱਕਸ ਮੰਗਾ ਕੇ ਬੱਚਿਆਂ ਨੂੰ ਘਰ ਲਿਜਾਣ ਲਈ ਵੀ ਦੇ ਸਕਦੇ ਨੇ, ਦੇ ਵੀ ਰਹੇ ਹਾਂ ਅਤੇ ਅਸੀਂ ਉਸ ਚੀਜ਼ ਨੂੰ ਹੋਰ ਜ਼ਿਆਦਾ ਕੁਆਂਟਿਟੀ ਦੇ ਵਿੱਚ ਹੋਰ ਮੰਗਾ ਕੇ ਹੋਰ ਦੇਣੇ ਸ਼ੁਰੂ ਕਰਾਂਗੇ ਜੀ। ਗੁੱਡ ਇਨੀਸ਼ੀਏਟਿਵ ਆ ਜੀ, ਜੇ ਮਿਲਦਾ ਤਾਂ ਉਹਦੇ ਨਾਲ ਅਸੀਂ ਆਪਣੇ ਫੈਸਿਲਿਟੀਜ਼ ਬਣਾਵਾਂਗੇ ਜੀ ਸਕੂਲ ਦੀਆਂ ਜੀ।
ਜਾਰੀ ਕੀਤੀ ਗਈ ਮੀਡੀਆ ਰਿਲੀਜ਼ ਅਨੁਸਾਰ ਇਹ ਵਿਸਥਾਰ ਸਾਲ ਦੇ ਸ਼ੁਰੂ ਵਿੱਚ ਐਲਬਨੀਜ਼ੀ ਸਰਕਾਰ ਦੁਆਰਾ ਕੀਤੀ ਗਈ ਵਚਨਬੱਧਤਾ ਨੂੰ ਪੂਰਾ ਕਰਦਾ ਹੈ। ਇਹ ਫੰਡਿੰਗ ਸਕੂਲਾਂ ਨੂੰ ਆਪਣੇ ਡਿਜੀਟਲ ਸਿੱਖਣ ਦੇ ਸਾਧਨਾਂ ਨੂੰ ਆਧੁਨਿਕ ਬਣਾਉਣ, ਸਕੂਲ ਜਾਣ ਵਾਲੇ ਬੱਚਿਆਂ ਤੱਕ ਪਹੁੰਚਣ ਅਤੇ ਸਾਰੇ ਸਾਲ ਦੇ ਪੱਧਰਾਂ ਤੇ ਉੱਚ ਗੁਣਵੱਤਾ ਵਾਲੀ ਭਾਸ਼ਾ ਸਿੱਖਿਆ ਤੇ ਸਹਾਇਤਾ ਪ੍ਰਦਾਨ ਕਰਨਾ ਜਾਰੀ ਰੱਖਣ ਵਿੱਚ ਮਦਦ ਕਰੇਗੀ। ਅਰਜ਼ੀਆਂ 28 ਨਵੰਬਰ 2025 ਨੂੰ ਗ੍ਰਾਂਟ ਕਨੈਕਟ ਤੇ ਯਾਨੀ www.grants.gov.au ਤੇ ਖੁੱਲਣ ਦੀ ਉਮੀਦ ਹੈ। SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ ਹੈ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਤੇ ਦੋਸਤੋ, ਇਹਦੇ ਨਾਲ ਹੀ ਅਸੀਂ ਪਹੁੰਚ ਗਏ ਹਾਂ ਆਪਣੇ ਪਹਿਲੇ ਸੈਗਮੈਂਟ ਦੇ ਅਖੀਰ ਦੇ ਵਿੱਚ। ਵੇਲਾ ਹੋ ਗਿਆ ਹੈ ਇੱਕ ਛੋਟਾ ਜਿਹਾ ਬ੍ਰੇਕ ਲੈਣ ਦਾ। ਬ੍ਰੇਕ ਦੇ ਉਸ ਪਾਰ ਲੈ ਕੇ ਆਵਾਂਗੇ ਪੰਜਾਬੀ ਡਾਇਰੀ। ਹਾਂਜੀ, ਸੋਮਵਾਰ ਦਾ ਦਿਨ ਹੈ, ਯਾਨੀ ਪੰਜਾਬ ਦੀਆਂ ਖਬਰਾਂ ਜਾਣਨ ਦਾ ਦਿਨ। ਕੀ ਕੁਝ ਹੋ ਰਿਹਾ ਪੰਜਾਬ 'ਚ ਖਾਸ, ਤੇ ਪਿਛਲੇ ਕੁਝ ਦਿਨਾਂ ਤੋਂ ਜੋ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਸੀ ਸੈਨੇਟ ਇਲੈਕਸ਼ਨਾਂ ਦੇ ਸੰਬੰਧ ਦੇ ਵਿੱਚ, ਉਹਦੇ ਸੰਬੰਧ 'ਚ ਕੀ ਅਹਿਮ ਖਬਰ ਹੈ ਜਾਣਾਂਗੇ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
O'Reilly Auto Parts puede ayudarte a revisar tu Luz Check Engine, Luz ABS o Luz de Mantenimiento con O'Reilly Veriscan. El servicio es gratis y recibirás un informe con soluciones verificadas por técnicos maestros certificados ASE. Si necesitas ayuda, O'Reilly Auto Parts te puede recomendar un taller. Pregunta por O'Reilly Veriscan hoy mismo. O'Reilly
Auto Parts. Here for the Lowe's early Black Friday deals? You're right on time for some of our biggest savings. We're talking up to 50% off select major appliances, plus up to an extra 25% off when you bundle select major appliances. Holiday lights going up soon? Select ladders are up to 50% off right now. Get Black Friday prices without the Black Friday crowds. Lowe's, we help you save. Valid through 11/19. Selection varies by location. Select locations only. While supplies last. See Lowe's.com for more details.
ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਅੱਜ ਦਿਨ ਹੈ ਸੋਮਵਾਰ ਤੇ ਵੇਲਾ ਹੋ ਗਿਆ ਹੈ ਪੰਜਾਬ ਦੀਆਂ ਖਬਰਾਂ ਜਾਣਨ ਦਾ। ਹਾਂਜੀ, ਪੰਜਾਬ 'ਚ ਕੀ ਕੁਛ ਹੈ ਖਾਸ, ਆਓ ਜਾਣਦੇ ਹਾਂ ਪੰਜਾਬੀ ਡਾਇਰੀ ਦੇ ਜ਼ਰੀਏ।
ਪੰਜਾਬੀ ਡਾਇਰੀ 'ਚ ਆਪ ਜੀ ਨੂੰ ਖੁਸ਼ ਆਮਦੀਦ। ਅੱਜ ਦੀਆਂ ਹਾਈਲਾਈਟਸ। ਉੱਤਰੀ ਜ਼ੋਨਲ ਕੌਂਸਲ ਦੀ ਮੀਟਿੰਗ ਅੱਜ। ਪੰਜਾਬ ਦੇ ਮੁੱਖ ਮੰਤਰੀ ਕੇਂਦਰ ਕੋਲ ਉਠਾਉਣਗੇ ਮੁੱਦੇ। ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਸੰਘਰਸ਼ ਹੋਰ ਤਿੱਖਾ ਕਰਨ ਦਾ ਐਲਾਨ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗਰਗੱਜ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਰਕਾਰ ਉੱਪਰ ਮਤਾ ਪਾਸ ਕਰਨ ਦਾ ਜ਼ੋਰ। ਤਰਨ ਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸੰਧੂ ਨੇ ਜਿੱਤੀ ਜ਼ਿਮਨੀ ਚੋਣ। ਬਿਹਾਰ ਵਿੱਚ NDA ਦੀ ਤੂਫਾਨੀ ਵਾਪਸੀ ਤੇ ਸ਼੍ਰੀਨਗਰ ਦੇ ਨੌਗਾਮ ਥਾਣੇ ਵਿੱਚ ਵਿਸਫੋਟਕ ਧਮਾਕੇ ਵਿੱਚ 9 ਵਿਅਕਤੀ ਹਲਾਕ। ਉੱਤਰੀ ਜ਼ੋਨਲ ਕੌਂਸਲ ਦੀ ਅੱਜ ਫਰੀਦਾਬਾਦ 'ਚ ਹੋ ਰਹੀ ਮੀਟਿੰਗ ਵਿੱਚ ਪੰਜਾਬ ਦੇ ਹਿੱਤਾਂ ਨੂੰ ਢਾਹ ਲਾਉਣ ਵਾਲੇ ਮੁੱਦਿਆਂ ਦੀ ਗੂੰਜ ਪਏਗੀ, ਜਿਨ੍ਹਾਂ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਹੈੱਡਵਰਕਸ ਦੇ ਕੰਟਰੋਲ ਦੇ ਮਾਮਲੇ ਸ਼ਾਮਲ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜ਼ੋਨਲ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਉਹ ਪੰਜਾਬ ਵੱਲੋਂ ਇਨ੍ਹਾਂ ਮੁੱਦਿਆਂ ਉੱਪਰ ਆਪਣੇ ਇਤਰਾਜ਼ ਰੱਖਣਗੇ। ਫਰੀਦਾਬਾਦ ਵਿੱਚ ਹੋਣ ਵਾਲੀ ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ ਅਤੇ ਇਸ ਮੀਟਿੰਗ ਵਿੱਚ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਰਾਜਸਥਾਨ ਅਤੇ ਦਿੱਲੀ ਦੇ ਨੁਮਾਇੰਦੇ ਸ਼ਮੂਲੀਅਤ ਕਰਨਗੇ। ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਦੀ ਮੀਟਿੰਗ ਦੀ ਤਿਆਰੀ ਵਾਸਤੇ ਉੱਚ ਅਫਸਰਾਂ ਨਾਲ ਕੁਝ ਮਸਲਿਆਂ ਉੱਪਰ ਵਿਚਾਰ ਚਰਚਾ ਵੀ ਕੀਤੀ। ਸਭ ਤੋਂ ਪਖਦਾ ਮੁੱਦਾ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਪੁਨਰਗਠਨ ਅਤੇ ਜਲਦੀ ਚੋਣਾਂ ਕਰਵਾਉਣ ਦਾ ਹੈ। ਇਸ ਮੁੱਦੇ ਤੇ ਵਿਦਿਆਰਥੀ ਪਹਿਲਾਂ ਹੀ ਸੰਘਰਸ਼ ਕਰ ਰਹੇ ਹਨ ਅਤੇ ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਇਸ ਕੇਂਦਰੀ ਦਖਲ ਨੂੰ ਸੰਘੀ ਹੱਕਾਂ ਉੱਪਰ ਹਮਲਾ ਕਰਾਰ ਦਿੱਤਾ ਹੈ। ਪੰਜਾਬ ਸਰਕਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਨੂੰ ਸਥਾਈ ਮੈਂਬਰ ਬਣਾਉਣ ਦਾ ਸਖ਼ਤ ਵਿਰੋਧ ਕਰੇਗੀ। ਪੰਜਾਬ ਇਸ ਨੂੰ ਵਾਧੂ ਬੋਝ ਦੱਸੇਗਾ ਅਤੇ ਪੁਰਾਣੇ ਢਾਂਚੇ ਨੂੰ ਹੀ ਕਾਇਮ ਰੱਖਣ ਉੱਪਰ ਜ਼ੋਰ ਪਾਏਗਾ। ਪੰਜਾਬ ਸਰਕਾਰ ਦੀ ਦਲੀਲ ਹੋਏਗੀ ਕਿ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 78 ਅਤੇ 79 ਨੂੰ ਪੰਜਾਬ ਨੇ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ ਅਤੇ ਜਿੰਨਾ ਸਮਾਂ ਇਹ ਮਾਮਲਾ ਅਦਾਲਤ 'ਚ ਪੈਂਡਿੰਗ ਹੈ ਉਨਾ ਸਮਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਨਵੇਂ ਮੈਂਬਰ ਲਾਏ ਜਾਣਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ ਹੋਏਗਾ। ਪੰਜਾਬ ਭਾਖੜਾ ਅਤੇ ਨੰਗਲ ਡੈਮਾਂ ਉੱਪਰ ਕੇਂਦਰੀ ਬਲਾਂ ਦੀ ਤਾਇਨਾਤੀ ਉੱਪਰ ਵੀ ਇਤਰਾਜ਼ ਕਰੇਗਾ। ਇਸ ਤੋਂ ਇਲਾਵਾ ਰੋਪੜ, ਹਰੀਕੇ ਅਤੇ ਫਿਰੋਜ਼ਪੁਰ ਹੈੱਡਵਰਕਸ ਦਾ ਕੰਟਰੋਲ ਕਿਸੇ ਦੂਸਰੇ ਸੂਬੇ ਹਵਾਲੇ ਕਰਨ ਦਾ ਵਿਰੋਧ ਵੀ ਕੀਤਾ ਜਾ ਸਕਦਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਜ਼ੋਨਲ ਕੌਂਸਲਾਂ ਕੇਂਦਰ ਅਤੇ ਰਾਜਾਂ ਵਿਚਾਲੇ ਅਤੇ ਰਾਜਾਂ ਦੇ ਆਪਸੀ ਮੁੱਦਿਆਂ ਅਤੇ ਵਿਵਾਦਾਂ ਨੂੰ ਹੱਲ ਕਰਨ ਵਾਸਤੇ ਮੰਚ ਮੁਹੱਈਆ ਕਰਦੀਆਂ ਹਨ। ਇਸ ਦਰਮਿਆਨ ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਪਰ ਸੂਬੇ ਦੀ ਪਕੜ ਮਜ਼ਬੂਤ ਕਰਨ ਵਾਸਤੇ ਭਰਤੀ ਕੀਤੇ ਜਾਣ ਵਾਲੇ ਮੁਲਾਜ਼ਮਾਂ ਦਾ ਵੱਖਰਾ ਕਾਡਰ ਬਣਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਪਰਸੋਂ ਹੋਈ ਇਕ ਕੈਬਨਿਟ ਮੀਟਿੰਗ ਵਿਚ BBMB ਵਾਸਤੇ 2458 ਮੁਲਾਜ਼ਮਾਂ ਦਾ ਵੱਖਰਾ ਕੈਡਰ ਬਣਾਏ ਜਾਣ ਨੂੰ ਪ੍ਰਵਾਨਗੀ ਦਿੱਤੀ ਗਈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਲਾਟ ਕੀਤੀਆਂ ਖਾਲੀ ਅਸਾਮੀਆਂ BBMB ਵੱਲੋਂ ਦੂਸਰੇ ਰਾਜਾਂ ਤੋਂ ਮੁਲਾਜ਼ਮ ਲੈ ਕੇ ਭਰੀਆਂ ਜਾਂਦੀਆਂ ਹਨ। ਪੰਜਾਬ ਕੋਟੇ 'ਚ ਅਸਾਮੀਆਂ ਦਾ ਵੱਖਰਾ ਕੈਡਰ ਬਣਾ ਕੇ ਜਲਦੀ ਹੀ ਇਨ੍ਹਾਂ ਅਸਾਮੀਆਂ ਨੂੰ ਭਰਿਆ ਜਾਏਗਾ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹਨਾਂ ਦੇ ਲਈ ਇੱਕ ਵੱਖਰਾ ਕਾਡਰ ਜਿਹੜਾ ਬਣਾਇਆ ਗਿਆ ਗਾ ਤਾਂ ਕਿ ਸਾਡਾ ਨੌਜਵਾਨ ਕਾਡਰ 'ਚ ਭਰਤੀ ਹੋਣ। ਲਗਭਗ 3000 ਤੋਂ ਵੱਧ ਪੋਸਟਾਂ ਜਿਹੜੀਆਂ ਬੜੀ ਜਲਦੀ ਭਰੀਆਂ ਜਾਣਗੀਆਂ।
ਇਧਰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਨੇ ਸੈਨੇਟ ਚੋਣਾਂ ਕਰਵਾਉਣ ਦੇ ਮਸਲੇ ਨੂੰ ਲੈ ਕੇ ਵਿੱਢਿਆ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਘਰਸ਼ ਕਰ ਰਹੇ ਵਿਦਿਆਰਥੀ 18 ਨਵੰਬਰ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆ ਦਾ ਬਾਈਕਾਟ ਕਰਨ ਵਾਸਤੇ ਵੀ ਬਜ਼ਿੱਦ ਹਨ। ਯੂਨੀਵਰਸਿਟੀ ਦੇ ਉਪ ਕੁਲਪਤੀ ਦਫ਼ਤਰ ਦੇ ਅੱਗੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਸੰਘਰਸ਼ ਦੇ ਅਗਲੇ ਪੜਾਅ ਵਿਚ ਗਵਰਨਰ ਹਾਊਸ ਸਮੇਤ ਭਾਜਪਾ ਦੇ ਦਫ਼ਤਰਾਂ ਦਾ ਘਿਰਾਓ ਕੀਤਾ ਜਾ ਸਕਦਾ ਹੈ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ 2 ਹਫ਼ਤਿਆਂ ਤੋਂ ਲਗਾਤਾਰ ਚੱਲ ਰਹੇ ਧਰਨੇ ਦੇ ਬਾਵਜੂਦ ਯੂਨੀਵਰਸਿਟੀ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਤਸੱਲੀ ਬਖਸ਼ ਨਹੀਂ ਹੈ। ਉਧਰ ਚੰਡੀਗੜ੍ਹ ਪੁਲਿਸ ਨੇ 10 ਨਵੰਬਰ ਨੂੰ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਉੱਪਰ ਕਥਿਤ ਤੌਰ ਤੇ ਪੁਲਿਸ ਨਾਲ ਧੱਕਾਮੁੱਕੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਖਾਵਾਕਾਰੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ੍ਰੀ ਅਨੰਦਪੁਰ ਸਾਹਿਬ ਵਿਚ ਸੱਦੇ ਗਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿਚ ਮਤਾ ਪਾਸ ਕਰੇ ਅਤੇ ਇਸ ਤੋਂ ਇਲਾਵਾ ਚਿਰਾਂ ਤੋਂ ਲਟਕਦੀਆਂ ਸਿੱਖਾਂ ਦੀਆਂ ਹੋਰ ਮੰਗਾਂ ਬਾਰੇ ਵੀ ਆਵਾਜ਼ ਬੁਲੰਦ ਕਰੇ। ਜਥੇਦਾਰ ਗੜਗੱਜ ਨੇ ਕਿਹਾ ਕਿ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਿੱਖ ਪੰਥ ਦੇ ਸਾਰੇ ਸਮਾਗਮਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ। ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਜਿੱਤ ਲਈ ਹੈ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ 12,091 ਵੋਟਾਂ ਦੇ ਫਰਕ ਨਾਲ ਹਰਾਇਆ। ਹਰਮੀਤ ਸਿੰਘ ਸੰਧੂ ਨੂੰ 42,649 ਵੋਟਾਂ ਮਿਲੀਆਂ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਹੀ ਕਸ਼ਮੀਰ ਸਿੰਘ ਸੋਹਲ ਨੇ 2022 ਵਿਚ ਇਸ ਹਲਕੇ ਤੋਂ ਤਕਰੀਬਨ 13,000 ਵੋਟਾਂ ਦੇ ਫਰਕ ਨਾਲ ਚੋਣ ਜਿੱਤੀ ਸੀ। ਉਨ੍ਹਾਂ ਦਾ ਦੇਹਾਂਤ ਹੋਣ ਕਾਰਨ ਇਹ ਸੀਟ ਖਾਲੀ ਹੋਈ ਸੀ। ਇਸ ਜ਼ਿਮਨੀ ਚੋਣ ਵਿਚ ਵਾਰਸ ਪੰਜਾਬ ਦੇ ਅਤੇ ਹੋਰ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਮਨਦੀਪ ਸਿੰਘ 19,620 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਿਹਾ। ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਬੁਰਜ ਨੂੰ 15,078 ਅਤੇ ਭਾਰਤੀ ਜਨਤਾ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੂੰ 6,239 ਵੋਟਾਂ ਮਿਲੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਆਪ ਨੂੰ ਮਿਲੀ ਜਿੱਤ ਉਪਰ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫਤਵਾ ਦਿੱਤਾ ਹੈ ਅਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਆਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਅਤੇ ਹੋਰ ਮਿਹਨਤੀ ਵਲੰਟੀਅਰਾਂ ਦੀ ਜਿੱਤ ਹੈ। ਇਸੇ ਦੌਰਾਨ ਬਿਹਾਰ ਵਿਚ ਹੁਕਮਰਾਨ ਗਠਜੋੜ NDA ਨੇ ਵਿਧਾਨ ਸਭਾ ਚੋਣਾਂ ਵਿਚ ਮੁੜ ਤੋਂ ਸ਼ਾਨਦਾਰ ਵਾਪਸੀ ਕਰਦਿਆਂ 243 ਵਿਚੋਂ 202 ਸੀਟਾਂ ਉਪਰ ਜਿੱਤ ਦਰਜ ਕਰਕੇ ਵਿਸ਼ਾਲ ਬਹੁਮਤ ਹਾਸਲ ਕਰ ਲਿਆ, ਜਦਕਿ ਵਿਰੋਧੀ ਮਹਾਂਗਠਜੋੜ ਸਿਰਫ 35 ਸੀਟਾਂ ਜਿੱਤ ਸਕਿਆ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਨੇ ਦਿੱਤੀ। ਬਿਹਾਰ ਵਿਚ ਸਰਕਾਰ ਬਣਾਉਣ ਵਾਸਤੇ 122 ਸੀਟਾਂ ਦੀ ਜ਼ਰੂਰਤ ਹੈ। ਚੋਣ ਕਮਿਸ਼ਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਭਾਜਪਾ ਨੇ 99 ਸੀਟਾਂ ਜਿੱਤੀਆਂ ਹਨ ਅਤੇ ਇਹ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਨਿਤੀਸ਼ ਕੁਮਾਰ ਦੀ ਅਗਵਾਈ ਹੇਠਲੀ ਪਾਰਟੀ ਜਨਤਾ ਦਲ ਯੂ ਨੇ 85 ਸੀਟਾਂ ਜਿੱਤੀਆਂ ਹਨ। ਚਿਰਾਗ ਪਾਸਵਾਨ ਦੀ ਅਗਵਾਈ ਹੇਠਲੀ ਲੋਕ ਜਨ ਸ਼ਕਤੀ ਪਾਰਟੀ ਨੇ 19 ਸੀਟਾਂ ਹਾਸਲ ਕੀਤੀਆਂ। ਹਿੰਦੁਸਤਾਨ ਆਵਾਮ ਮੋਰਚਾ ਨੇ 5 ਅਤੇ ਰਾਸ਼ਟਰੀ ਲੋਕ ਮੋਰਚਾ ਨੇ 4 ਸੀਟਾਂ ਜਿੱਤੀਆਂ। ਬਿਹਾਰ ਵਿਧਾਨ ਸਭਾ ਚੋਣਾਂ 'ਚ NDA ਦੀ ਜਿੱਤ ਦੀ ਸ਼ਲਾਘਾ ਕਰਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਸ ਜਿੱਤ ਨੇ ਨਵਾਂ MY ਯਾਨੀ ਮਹਿਲਾ ਅਤੇ ਯੂਥ ਫਾਰਮੂਲਾ ਦਿੱਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬਿਹਾਰ ਵਿਧਾਨ ਸਭਾ ਚੋਣ ਨਤੀਜਿਆਂ ਨੂੰ ਹੈਰਾਨ ਕਰਨ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਵਿਰੋਧੀ ਗਠਜੋੜ ਅਜਿਹੀ ਚੋਣ ਨਹੀਂ ਜਿੱਤ ਸਕਿਆ ਜੋ ਸ਼ੁਰੂ ਤੋਂ ਹੀ ਨਿਰਪੱਖ ਨਹੀਂ ਸਨ। ਇਸ ਦਰਮਿਆਨ ਸ੍ਰੀਨਗਰ ਦੇ ਨੌਗਾਮ ਥਾਣੇ ਵਿਚ ਸ਼ੁੱਕਰਵਾਰ ਦੇਰ ਰਾਤ ਵਿਸਫੋਟਕਾਂ ਚ ਗਲਤੀ ਨਾਲ ਹੋਏ ਧਮਾਕੇ ਕਾਰਨ 9 ਜਣਿਆਂ ਦੀ ਮੌਤ ਹੋ ਗਈ ਅਤੇ 32 ਹੋਰ ਜ਼ਖਮੀ ਹੋ ਗਏ। ਸੀਨੀਅਰ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਇਹ ਦਹਿਸ਼ਤੀ ਹਮਲਾ ਨਹੀਂ ਸੀ। ਨੌਗਾਮ ਥਾਣੇ ਵਿਚ ਦਿੱਲੀ ਦੇ ਲਾਲ ਕਿਲ੍ਹਾ ਧਮਾਕੇ ਨਾਲ ਜੁੜੀ ਦਹਿਸ਼ਤੀ ਮੋਡਿਊਲ ਤੋਂ ਬਰਾਮਦ ਵਿਸਫੋਟਕ ਸਮੱਗਰੀ ਰੱਖੀ ਗਈ ਸੀ। ਜੰਮੂ ਕਸ਼ਮੀਰ ਪੁਲਿਸ ਨੇ ਇਹ ਵਿਸਫੋਟਕ ਹਰਿਆਣਾ ਅਤੇ ਫਰੀਦਾਬਾਦ ਤੋਂ ਬਰਾਮਦ ਕੀਤੇ ਸਨ। ਧਮਾਕਾ ਉਦੋਂ ਹੋਇਆ ਜਦੋਂ ਵਿਸ਼ੇਸ਼ ਟੀਮ ਵਿਸਫੋਟਕਾਂ ਤੋਂ ਨਮੂਨੇ ਇਕੱਠੇ ਕਰ ਰਹੀ ਸੀ। ਜੰਮੂ ਕਸ਼ਮੀਰ ਪੁਲਿਸ ਨੇ ਇਸ ਮਾਮਲੇ 'ਚ ਦਹਿਸ਼ਤੀ ਹਮਲੇ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਇਹ ਗਲਤੀ ਨਾਲ ਵਾਪਰੀ ਹੋਈ ਘਟਨਾ ਹੈ। ਇਸੀ ਅੱਜ ਦੀ ਪੰਜਾਬੀ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।
ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਤੇਜਿੰਦਰ ਸਿੰਘ। ਦੋਸਤੋ, ਵਿਕਟੋਰੀਆ ਸਰਕਾਰ ਦੀ ਯੁਵਾ ਅਪਰਾਧਾਂ ਨਾਲ ਨਜਿੱਠਣ ਦੀ ਯੋਜਨਾ ਤਹਿਤ ਗੰਭੀਰ ਅਪਰਾਧ ਕਰਨ ਵਾਲੇ 14 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਨੂੰ ਐਡਲਟ ਵਜੋਂ ਸਜ਼ਾ ਦਿੱਤੀ ਜਾਏਗੀ। ਰਾਜ ਸਰਕਾਰ ਕਿਸੇ ਬੱਚੇ ਨੂੰ ਹਿੰਸਕ ਅਪਰਾਧ ਵਿੱਚ ਸ਼ਾਮਿਲ ਕਰਨ ਲਈ ਭਰਤੀ ਕਰਨ ਵਾਲੇ ਲੋਕਾਂ ਲਈ ਵੀ ਸਜ਼ਾ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਵਿਰੋਧੀ ਧਿਰ ਨੇ ਇਸ ਨੂੰ ਇੱਕ ਪੱਲਾ ਛੁਡਾਉਣ ਵਾਲੀ ਗੱਲ ਵਜੋਂ ਕਰਾਰ ਦਿੱਤਾ ਅਤੇ ਬਿਹਤਰ ਸੁਰੱਖਿਅਤ ਰਣਨੀਤੀ ਦੀ ਮੰਗ ਵੀ ਕੀਤੀ ਹੈ। ਇਹ ਨਵੇਂ ਨਿਯਮ ਕਿਸ ਅਪਰਾਧ ਉੱਤੇ ਲਾਗੂ ਹੋ ਸਕਦੇ ਹਨ ਤੇ ਇਹਨਾਂ ਯੋਜਨਾਵਾਂ ਬਾਰੇ ਕੀ ਬਹਿਸ ਛਿੜੀ ਹੋਈ ਹੈ, ਆਓ ਇਸ ਰਿਪੋਰਟ ਰਾਹੀਂ ਜਾਣਦੇ ਹਾਂ।
SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
ਵਿਕਟੋਰੀਆ ਸਰਕਾਰ ਨੇ ਨੌਜਵਾਨਾਂ ਵੱਲੋਂ ਕੀਤੇ ਗਏ ਅਪਰਾਧਾਂ ਨਾਲ ਨਜਿੱਠਣ ਲਈ ਇੱਕ ਨਵੀਂ ਯੋਜਨਾ ਬਣਾਈ ਹੈ, ਜਿਸ ਦੇ ਤਹਿਤ ਗੰਭੀਰ ਅਪਰਾਧ ਕਰਨ ਵਾਲੇ ਬੱਚਿਆਂ ਨੂੰ ਬਾਲਗਾਂ ਵਜੋਂ ਸਜ਼ਾ ਦਿੱਤੀ ਜਾਵੇਗੀ। ਵਿਕਟੋਰੀਆ ਦੀ ਐਲਨ ਸਰਕਾਰ ਦਾ ਕਹਿਣਾ ਹੈ ਕਿ ਉਹ ਹੁਣ ਹਿੰਸਕ ਅਪਰਾਧਾਂ ਲਈ ਬਾਲਗ ਸਮਾਂ ਭਾਵ ਕੇ ਅਡਲਟ ਟਾਈਮ ਫਾਰ ਵਾਇਲੈਂਟ ਕ੍ਰਾਈਮ ਕਾਨੂੰਨ ਅਪਣਾਏਗੀ। ਜ਼ਿਕਰਯੋਗ ਹੈ ਕਿ ਕੁਈਨਜ਼ਲੈਂਡ ਸਰਕਾਰ 2024 ਵਿਚ ਨੌਜਵਾਨਾਂ ਵੱਲੋਂ ਕੀਤੇ ਗਏ ਅਪਰਾਧਾਂ ਨੂੰ ਰੋਕਣ ਲਈ ਇਹ ਸਖ਼ਤ ਰਵੱਈਆ ਲਾਗੂ ਕਰ ਚੁੱਕੀ ਹੈ, ਪਰ ਵਿਕਟੋਰੀਆ ਸਰਕਾਰ ਦਾ ਇਹ ਐਲਾਨ ਰਾਜ ਵਿਚ ਹੋਣ ਵਾਲੀਆਂ ਚੋਣਾਂ ਤੋਂ ਕੁਝ ਕੁ ਮਹੀਨੇ ਪਹਿਲਾਂ ਆਇਆ, ਜਿਸ ਦੇ ਚਲਦੇ ਇਸ ਦੇ ਉੱਤੇ ਸਿਆਸੀ ਬਹਿਸ ਵੀ ਛਿੜ ਚੁੱਕੀ ਹੈ। ਪਰ ਸਿਆਸੀ ਗਲਿਆਰਿਆਂ ਤੋਂ ਹਟ ਕੇ ਕੀ ਹੈ ਪੂਰਾ ਮੁੱਦਾ ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ। ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਰਾਜ ਦੇ ਕਾਨੂੰਨ ਵਿਚ ਬਦਲਾਅ ਦਾ ਪ੍ਰਸਤਾਵ ਦਿੰਦੇ ਹੋਏ ਕਿਹਾ ਕਿ 14 ਸਾਲ ਅਤੇ ਇਸ ਤੋਂ ਵੱਧ ਦੀ ਉਮਰ ਦੇ ਬੱਚਿਆਂ ਨੂੰ ਸੰਭਾਵਿਤ ਤੌਰ ਉੱਤੇ ਉਮਰ ਕੈਦ ਤੱਕ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ।
Right now, too many children are committing serious violent crimes and are not facing the consequences for these crimes. In the children's court, 34% of young offenders who are charged with aggravated home invasion or aggravated carjacking go to jail. In the adult courts, it's 97% of those charged with these same offences go to jail. That's why in Victoria we are introducing adult time for violent crime. So the courts treat children like adults, where jail is more likely and sentences are longer.
ਹਾਲਾਂਕਿ ਕਾਨੂੰਨ ਦੇ ਮਾਹਰ ਮੰਨਦੇ ਹਨ ਕਿ ਨੌਜਵਾਨਾਂ ਦੀ ਸਜ਼ਾ ਵਿਚ ਸਖ਼ਤ ਰਵੱਈਆ ਅਪਣਾਉਣ ਦਾ ਨੌਜਵਾਨਾਂ ਦੇ ਉਪਰ ਪੁੱਠਾ ਪ੍ਰਭਾਵ ਵੀ ਪੈ ਸਕਦਾ। ਵਿਕਟੋਰੀਆ ਦੇ ਵਿਰੋਧੀ ਧਿਰ ਦੇ ਨੇਤਾ ਬ੍ਰੈਡ ਬੈਟਨ ਨੇ ਕਿਹਾ ਕਿ ਉਹ ਇਸ ਯੋਜਨਾ ਨੂੰ ਕੁਈਨਜ਼ਲੈਂਡ ਲਿਬਰਲ ਸਰਕਾਰ ਦੇ ਕਾਨੂੰਨਾਂ ਦੇ ਇਕ ਹਲਕੇ ਰੂਪ ਵਜੋਂ ਵੇਖਦੇ ਨੇ ਅਤੇ ਉਨ੍ਹਾਂ ਨੇ ਐਲਨ ਸਰਕਾਰ ਨੂੰ ਇਸ ਪ੍ਰਕਿਰਿਆ ਨੂੰ ਇਕ ਪੈਨਿਕ ਭਾਵ ਕੇ ਹੜਬੜੀ ਵਿਚ ਲਾਗੂ ਕਰਨ ਦੇ ਇਲਜ਼ਾਮ ਵੀ ਲਗਾਏ।
That her watered down version of adult crime, adult time, does not apply to youth who commit the following offences: causing serious injury intentionally or recklessly, threats to kill, conduct endangering life, kidnapping, common assault, non-aggravated burglary, theft of a motor vehicle, and destroying or damaging property.
ਪਰ ਜੇਕਰ ਜ਼ਮੀਨੀ ਹਕੀਕਤ ਦੀ ਗੱਲ ਕਰੀਏ ਤਾਂ ਵਿਕਟੋਰੀਆ ਵਿੱਚ ਅਪਰਾਧ ਦਰਾਂ ਵਿੱਚ ਵੱਡਾ ਉਛਾਲ ਆ ਚੁੱਕਾ। 2025 ਦੇ ਅੱਧ ਤੱਕ ਸਾਲ ਵਿਚ ਅਪਰਾਧਿਕ ਗਤੀਵਿਧੀਆਂ ਵਿਚ 15.7% ਦਾ ਵਾਧਾ ਹੋਇਆ। ਇਨ੍ਹਾਂ ਅਪਰਾਧਾਂ ਵਿਚ ਵੱਡਾ ਹਿੱਸਾ ਚੋਰੀਆਂ ਅਤੇ ਘਰੇਲੂ ਹਿੰਸਾ ਦਾ ਹੈ। ਨਵੀਨਤਮ ਅਪਰਾਧ ਅੰਕੜਿਆਂ ਦੇ ਅਨੁਸਾਰ 10 to 17 years ਦੀ ਉਮਰ ਦੇ ਲਗਭਗ 1100 ਨੌਜਵਾਨਾਂ ਨੂੰ ਕੁੱਲ 7000 ਵਾਰ ਗ੍ਰਿਫ਼ਤਾਰ ਕੀਤਾ ਗਿਆ। ਵਿਕਟੋਰੀਆ ਪੁਲਿਸ ਨੇ ਐਲਾਨ ਕੀਤਾ ਹੈ ਕਿ ਬੱਚੇ ਤੇਜ਼ੀ ਨਾਲ ਗੰਭੀਰ ਹਿੰਸਾ ਵੱਲ ਮੁੜ ਰਹੇ ਨੇ। ਮਾਹਰਾਂ ਦਾ ਮੰਨਣਾ ਹੈ ਕਿ ਅਪਰਾਧ ਕਰਨ ਵਾਲੇ ਵਧੇਰੇ ਬੱਚੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੇ ਆਪ ਪਰਿਵਾਰਾਂ ਵਿਚ ਹਿੰਸਾ ਵੇਖੀ ਜਾਂ ਫਿਰ ਝੇਲੀ ਹੋਵੇ, ਜਾਂ ਉਨ੍ਹਾਂ ਨੂੰ ਬਾਲ ਸੁਰੱਖਿਆ ਸੇਵਾਵਾਂ ਵੱਲੋਂ ਬਹੁਤ ਘੱਟ ਸਹਾਇਤਾ ਮਿਲੀ ਹੋਵੇ, ਜਾਂ ਉਹ ਬਿਨਾਂ ਕਿਸੇ ਪਰਿਵਾਰਕ ਸਹਾਇਤਾ ਦੇ ਪਲ ਵੱਧ ਰਹੇ ਹੋਣ, ਅਤੇ ਅਜਿਹੀ ਸਖ਼ਤ ਸਜ਼ਾ ਦੇਣਾ ਇਨ੍ਹਾਂ ਬੱਚਿਆਂ ਨਾਲ ਨਾਇਨਸਾਫ਼ੀ ਹੋਵੇਗੀ। ਅਜਿਹਾ ਹੀ ਬਿਆਨ ਦਿੱਤਾ ਵਿਕਟੋਰੀਆ ਦੀ ਪਾਰਲੀਮੈਂਟ ਵਿਚ ਨਿਕੋਲ ਵੈਨਰ ਨੇ.
We believe in the young people in our state, and that's not all. On this side of the house, we also believe in early intervention. Whilst on that side of the house, they're cutting crime prevention by 46%. We believe that there is rehabilitation that is possible. We have seen the transformational stories of cognitive behavior therapy, of rehabilitating young people, of getting them off our streets, of having these crime prevention measures that actually divert them from a life of crime. We believe in the young people in our state. We believe that they're the future. We believe that they're worth investing in. We believe that they are worth rehabilitating. We believe in the early intervention. We believe that they are who we need to invest in. And we stand here on the side of young people and on the side of Victorians, on the side of victims, because Victoria deserves better than the Allan Labor government.
ਪਰ ਵਿਕਟੋਰੀਆ ਦੀ ਪ੍ਰੀਮੀਅਰ ਨੇ ਇਨ੍ਹਾਂ ਆਰੋਪਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਫੈਸਲਾ ਇੱਕ ਸੋਚੀ ਸਮਝੀ ਯੋਜਨਾ ਦੇ ਤਹਿਤ ਲਿੱਤਾ ਗਿਆ.
It's from working with Victoria Police, who tell us that these new kind of crimes need constant new interventions, and they've got to come with consequences. And that's exactly why, building on that work that we've already done, recognizing that there's too many victims of crime, we are introducing new laws to make it absolutely clear there will be serious consequences for children who commit these brazen violent crimes.
ਤੁਹਾਨੂੰ ਦੱਸ ਦਵਾਂ ਕਿ ਬੱਚਿਆਂ ਨੂੰ ਬਾਲਗ ਕਚਹਿਰੀ ਵਿੱਚ ਲੈ ਕੇ ਜਾਣਾ ਆਸਟ੍ਰੇਲੀਆ ਵਿੱਚ ਪਹਿਲਾਂ ਵੀ ਹੋ ਚੁੱਕਾ ਹੈ. ਕੁਈਨਜ਼ਲੈਂਡ ਵਿੱਚ 2022 ਵਿੱਚ ਬਾਕਸਿੰਗ ਡੇ ਮੌਕੇ ਆਪਣੀ ਹੀ ਮਾਂ ਨੂੰ ਇੱਕ 17 ਸਾਲਾਂ ਮੁੰਡੇ ਨੇ ਵਾਰ ਵਾਰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਤੋਂ ਬਾਅਦ ਕੁਈਨਜ਼ਲੈਂਡ ਵਿੱਚ ਨਾਬਾਲਿਕਾਂ ਲਈ ਗੰਭੀਰ ਅਪਰਾਧ ਕਰਨ ਉੱਤੇ ਉਨ੍ਹਾਂ ਨੂੰ ਬਾਲਗਾਂ ਵਾਂਗ ਹੀ ਸਜ਼ਾ ਸੁਣਾਏ ਜਾਣ ਦਾ ਕਾਨੂੰਨ ਲਾਗੂ ਕੀਤਾ ਗਿਆ ਸੀ. ਹੁਣ ਵਿਕਟੋਰੀਆ ਦੀ ਸਰਕਾਰ ਨੇ ਵੀ ਅਜਿਹਾ ਹੀ ਕੁਝ ਕਰਨ ਦਾ ਇਰਾਦਾ ਬਣਾ ਲਿੱਤਾ. ਨਾਲੇ ਵਿਕਟੋਰੀਆ ਸਰਕਾਰ ਨੇ ਇਹ ਵੀ ਐਲਾਨ ਕੀਤਾ ਕਿ ਬੱਚਿਆਂ ਨੂੰ ਹਿੰਸਕ ਅਪਰਾਧਾਂ ਲਈ ਭਰਤੀ ਕਰਨ ਵਾਲੇ ਲੋਕਾਂ ਲਈ ਵੀ ਸਜ਼ਾ ਵਧਾ ਦਿੱਤੀ ਜਾਵੇਗੀ. ਬੱਚਿਆਂ ਨੂੰ ਹਿੰਸਕ ਅਪਰਾਧਾਂ ਵੱਲ ਲਿਜਾਣ ਵਾਲੇ ਲੋਕਾਂ ਲਈ ਫਿਲਹਾਲ ਸਜ਼ਾ 10 ਸਾਲ ਹੈ, ਅਤੇ ਜਲਦੀ ਇਸ ਨੂੰ ਵਧਾ ਕੇ 15 ਸਾਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ.
ਲੀਡਰਸ ਹੂ ਰਿਕਰੂਟ young kids to engage in violent acts of crime. And our message to these organized crime groups are that if you recruit a child to a life of extreme violence against others, you are evil. You're not just hurting innocent victims in their homes or in the streets, you're also committing child abuse. And the maximum penalties for the crimes that these violent children commit should also apply to you. You should spend the rest of your life in jail.
ਤੁਹਾਨੂੰ ਕੀ ਲੱਗਦਾ ਕਿ 14 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਬੱਚਿਆਂ ਨੂੰ ਵੀ ਅਡਲਟ ਕੋਰਟਸ ਵਿੱਚ ਲੈ ਕੇ ਜਾਣਾ ਸਹੀ ਹੋਵੇਗਾ? ਆਪਣੇ ਵਿਚਾਰ ਸਾਡੇ ਨਾਲ 0449-7997-9977 ਉੱਤੇ SMS ਰਾਹੀਂ ਸਾਂਝੇ ਕਰੋ. ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਨਾਲ ਕਿਸੇ ਵੀ ਵੇਲੇ ਫੇਸਬੁੱਕ ਅਤੇ ਇੰਸਟਾਗ੍ਰਾਮ ਉੱਤੇ ਜਾ ਕੇ ਗੱਲਬਾਤ ਕਰ ਸਕਦੇ ਹੋ. ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ.
SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ. ਇਹ ਹੈ SBS ਸਾਊਥ ਏਸ਼ੀਅਨ ਉਤੇ SBS ਪੰਜਾਬੀ.
ਦੋਸਤੋ, ਆਸਟ੍ਰੇਲੀਆ ਵਿੱਚ ਜ਼ਿੰਦਗੀ ਮਹਿੰਗੀ ਹੋ ਸਕਦੀ ਹੈ, ਤੇ ਇਹ ਹੋਰ ਵੀ ਜ਼ਿਆਦਾ ਉਦੋਂ ਹੋ ਸਕਦੀ ਹੈ ਜੇਕਰ ਤੁਹਾਡੇ ਬੱਚੇ ਤੁਹਾਡੇ ਤੇ ਨਿਰਭਰ ਹਨ, ਖਾਸ ਕਰਕੇ ਜੇ ਤੁਸੀਂ ਉਹਨਾਂ ਦੇ ਭਵਿੱਖ ਦੀ ਵਿੱਤੀ ਸੁਰੱਖਿਆ ਲਈ ਬਚਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ. ਇਹਦਾ ਅਰਥ ਹੋ ਸਕਦਾ ਹੈ ਕਿ ਉਹਨਾਂ ਨੂੰ ਉਹਨਾਂ ਦੀ ਪਹਿਲੀ ਕਾਰ ਖਰੀਦਣ 'ਚ ਮਦਦ ਕਰਨਾ, ਗ੍ਰੈਜੂਏਸ਼ਨ ਤੋਂ ਬਾਅਦ ਵਿਦੇਸ਼ ਯਾਤਰਾ ਲਈ ਫੰਡ ਦੇਣਾ, ਜਾਂ ਉਹਨਾਂ ਦੇ ਨਵੇਂ ਘਰ ਦੀ ਡਾਊਨ ਪੇਮੈਂਟ ਲਈ ਪੈਸੇ ਬਚਾਉਣਾ. ਆਸਟ੍ਰੇਲੀਆ ਐਕਸਪਲੇਨਡ ਦੇ ਇਸ ਐਪੀਸੋਡ ਦੇ ਰਾਹੀਂ ਅਸੀਂ ਜਾਣਾਂਗੇ ਕਿ ਆਸਟ੍ਰੇਲੀਆ ਵਿੱਚ ਮਾਪਿਆਂ ਲਈ ਵਿੱਤੀ ਯੋਜਨਾਬੰਦੀ ਦੀਆਂ ਮੂਲ ਗੱਲਾਂ ਸਿੱਖਣ ਦੀ ਜਾਣਕਾਰੀ ਅਸੀਂ ਇਸ 'ਚ ਹਾਸਿਲ ਕਰਾਂਗੇ. ਆਓ ਸੁਣਦੇ ਹਾਂ. ਤੁਸੀਂ ਆਪਣੇ ਬੱਚੇ ਦੇ ਭਵਿੱਖ ਲਈ ਪੈਸੇ ਕਿਉਂ ਜਮ੍ਹਾਂ ਕਰੋਗੇ? ਇਸ ਦੇ ਵੱਖ ਵੱਖ ਕਾਰਨ ਹਨ. ਹਾਲਾਂਕਿ ਬਹੁਤ ਸਾਰੇ ਸੱਭਿਆਚਾਰਾਂ ਵਿੱਚ ਬੱਚਿਆਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਮਾਪਿਆਂ ਦਾ ਵੱਡੇ ਹੋਣ ਤੇ ਸਮਰਥਨ ਕਰਨ. ਆਸਟ੍ਰੇਲੀਆ ਵਿੱਚ ਮਾਪਿਆਂ ਲਈ ਇਹ ਵੀ ਆਮ ਗੱਲ ਹੈ ਕਿ ਉਹ ਆਪਣੇ ਬੱਚਿਆਂ ਨੂੰ ਵਿੱਤੀ ਤੌਰ ਤੇ ਸ਼ੁਰੂਆਤ ਕਰਨ ਵਿੱਚ ਮਦਦ ਕਰਨ, ਉਦਾਹਰਣ ਲਈ ਉਨ੍ਹਾਂ ਦੀ ਪਹਿਲੀ ਕਾਰ, ਯੂਨੀਵਰਸਿਟੀ ਦਾਖਲਾ ਜਾਂ ਘਰ ਦੇ ਨਾਲ. ਡੇਵਿਡ ਸ਼ਾਰਪ ਵਿੱਤੀ ਸਲਾਹਕਾਰਾਂ ਲਈ ਇੱਕ ਨਾਮਵਰ ਸੰਸਥਾ ਫਾਈਨੈਂਸ਼ੀਅਲ ਐਡਵਾਈਸ ਐਸੋਸੀਏਸ਼ਨ ਆਫ ਆਸਟ੍ਰੇਲੀਆ ਦੇ ਚੇਅਰਮੈਨ ਹਨ. ਉਹ ਆਮ ਖਰਚਿਆਂ ਦੀ ਰੂਪਰੇਖਾ ਦੱਸਦੇ ਹਨ ਜਿਨ੍ਹਾਂ ਵਿੱਚ ਮਾਪੇ ਆਪਣੇ ਬੱਚਿਆਂ ਦੀ ਮਦਦ ਕਰਦੇ ਹਨ.
ਵੈਡਿੰਗਸ, ਫਰਸਟ ਕਾਰ, and housing, and housing has become much more of a priority. If I went back 10 years, it was still weddings and cars. Nowadays, it's that getting people into a property, whether it be long term if they're younger or in the next couple of years. And with house prices and affordability, being able to help their kids into a home is a major concern for a lot of parents.
ਜਦੋਂ ਘਰ ਖਰੀਦਣ ਦੀ ਗੱਲ ਆਉਂਦੀ ਹੈ ਤਾਂ ਕੁਝ ਮਾਪੇ ਆਪਣੇ ਬੱਚਿਆਂ ਦੇ ਸ਼ੁਰੂਆਤੀ ਡਿਪੋਜ਼ਿਟ ਲਈ ਲੋੜੀਂਦੀ ਰਕਮ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਦੂਸਰੇ, ਉਹਨਾਂ ਦੇ ਘਰ ਦੇ ਕਰਜ਼ੇ ਤੇ ਗਾਰੰਟਰ ਬਣਨ ਦੀ ਚੋਣ ਕਰ ਸਕਦੇ ਹਨ। ਮਨੀ ਸਮਾਰਟ ਦੇ ਨਿੱਜੀ ਵਿੱਤ ਲੇਖਕ ਸ਼ਿਵੋਨ ਮਾਰਚਿੰਗੋ ਕਹਿੰਦੇ ਹਨ ਕਿ ਤੁਸੀਂ ਕਿਵੇਂ ਸਮਰਥਨ ਕਰਨ ਦਾ ਫੈਸਲਾ ਕਰਦੇ ਹੋ, ਇਸ ਤੇ ਨਿਰਭਰ ਕਰਦੇ ਹੋਏ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
If you decide to give your child money to help, think about making a plan in writing to outline how much you gave them and how they will pay it back. Having this can also help to make it fair if you have more than one child that you want to help financially. If you decide that you want to help by guaranteeing a loan for your child with a lender, we'd advise that you be very careful. If your child can't pay the loan for any reason, you might have to pay it all back instead. So this is something to be really mindful of. So before you guarantee a loan, it's important to consider getting financial advice from a licensed financial advisor.
MoneySmart ek sarkari website hai jo Australian Securities and Investment Commission dwara chalai jandi hai. ਇਹ ਆਸਟ੍ਰੇਲੀਆਨਾਂ ਨੂੰ ਮਹੱਤਵਪੂਰਨ ਵਿੱਤੀ ਫੈਸਲਿਆਂ ਬਾਰੇ ਸੁਤੰਤਰ ਜਾਣਕਾਰੀ ਪ੍ਰਦਾਨ ਕਰਦੀ ਹੈ, ਜਿਵੇਂ ਕਿ ਤੁਹਾਡੇ ਬੱਚੇ ਦੀ ਵਿੱਤੀ ਸੁਰੱਖਿਆ ਲਈ ਯੋਜਨਾ ਕਿਵੇਂ ਬਣਾਈਏ।
There's two types of financial advice: general advice, which doesn't take into account your personal situation or goals, and personal advice, which is tailored to your financial situation and goals and also is in your best interests. So it's important to decide which one you're after. The next step is to find a licensed financial advisor and only deal with a licensed financial advisor. You can find this through MoneySmart's financial advisors register.
ਜੇਕਰ ਤੁਸੀਂ ਨਿੱਜੀ ਵਿੱਤੀ ਸਲਾਹ ਨਹੀਂ ਲੈ ਸਕਦੇ ਤਾਂ ਮੁਫਤ ਵਿੱਤੀ ਸਲਾਹਕਾਰ ਵੀ ਤੁਹਾਨੂੰ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦੇ ਹਨ। ਤੁਸੀਂ ਉਹਨਾਂ ਨੂੰ ਨੈਸ਼ਨਲ ਡੈਬਟ ਹੈਲਪਲਾਈਨ ਜਾਂ ਮਨੀਸਮਾਰਟ ਵੈਬਸਾਈਟ ਰਾਹੀਂ ਲੱਭ ਸਕਦੇ ਹੋ। ਪਰਿਵਾਰ ਦਾ ਬਚਤ ਟੀਚਾ ਭਾਵੇਂ ਕੋਈ ਵੀ ਹੋਵੇ, ਮਿਸਟਰ ਸ਼ਾਰਪ ਕਹਿੰਦੇ ਹਨ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵੱਖਰੇ ਤੌਰ ਤੇ ਬਚਤ ਕਰਨ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਆਪਣਾ ਕਰਜ਼ਾ ਘਟਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
One misconception around saving, you don't have to do it separately. So if you're starting out and you've just bought your own home for the first time, maybe what you need to be doing is getting your own debt down and getting that, you know, creating capacity within your own loans rather than just sitting outside and saving for your kids separately. Because if you've paid down your debt, well, maybe you've then got the capacity to draw down debt later on to give to your kids. And so you're saving interest as opposed to trying to earn it outside.
ਤੁਹਾਡੇ ਬੱਚਿਆਂ ਲਈ ਬਚਤ ਕਰਨ ਲਈ ਤੁਹਾਡੇ ਕੋਲ ਕਈ ਤਰ੍ਹਾਂ ਦੇ ਵਿੱਤੀ ਉਤਪਾਦ ਹਨ, ਜਿਵੇਂ ਕਿ ਬਚਤ ਖਾਤੇ ਅਤੇ ਟਰਮ ਡਿਪੋਜ਼ਿਟਸ ਅਤੇ ਲੰਮੇ ਸਮੇਂ ਦੇ ਨਿਵੇਸ਼ ਵਿਕਲਪ। ਮਿਸਟਰ ਸ਼ਾਰਪ ਕਹਿੰਦੇ ਹਨ ਕਿ ਬੀਮਾ ਬੌਂਡ ਲੰਬੇ ਸਮੇਂ ਦੀ ਬਚਤ ਲਈ ਇੱਕ ਹੋਰ ਵਿਕਲਪ ਹਨ।
There is another vehicle called an investment bond or sometimes called an insurance bond, and that is something that people have hoping to invest for a period of 10 years or longer. There's some significant tax benefits. So, you know, you could save a couple of thousand dollars a year for a child. After 10 years, all the withdrawals that you make from that account are tax-free.
ਇਹ ਧਿਆਨ ਦੇਣਾ ਮਹੱਤਵਪੂਰਨ ਹੈ ਕਿ ਸਰਕਾਰੀ ਅਤੇ ਭਾਈਚਾਰਕ ਪ੍ਰੋਗਰਾਮ ਵੀ ਹਨ ਜੋ ਬਚਤ ਟੀਚਿਆਂ ਵਾਲੇ ਪਰਿਵਾਰਾਂ ਦੀ ਮਦਦ ਕਰ ਸਕਦੇ ਹਨ। ਉਦਾਹਰਣ ਵਜੋਂ, ਸਿੱਖਿਆ ਜਾਂ ਰਹਿਣ ਸਹਿਣ ਦੇ ਖਰਚਿਆਂ ਵਿੱਚ ਮਦਦ ਕਰਨ ਲਈ ਸੈਂਟਰਲ ਲਿੰਕ ਰਾਹੀਂ ਮੇਲ ਖਾਂਦੀਆਂ ਬਚਤ ਪਹਿਲਕਦਮੀਆਂ ਜਾਂ ਭੁਗਤਾਨ ਦਾ ਸਮਰਥਨ। ਤੁਸੀਂ ਇਹਨਾਂ ਬਾਰੇ ਹੋਰ ਜਾਣਕਾਰੀ ਸਰਵਿਸਿਜ਼ ਆਸਟ੍ਰੇਲੀਆ ਦੀ ਵੈਬਸਾਈਟ ਤੇ ਪ੍ਰਾਪਤ ਕਰ ਸਕਦੇ ਹੋ। ਤਾਂ ਤੁਸੀਂ ਪੈਸੇ ਨਾਲ ਨਜਿੱਠਣ ਬਾਰੇ ਕਿਵੇਂ ਮਹਿਸੂਸ ਕਰਦੇ ਹੋ? ਮਨੀ ਸਮਾਰਟ ਦੇ ਅਨੁਸਾਰ 3 ਵਿੱਚੋਂ 1 ਆਸਟ੍ਰੇਲੀਆਈ ਆਪਣੇ ਪੈਸੇ ਦਾ ਪ੍ਰਬੰਧਨ ਤਣਾਅਪੂਰਨ ਪਾਉਂਦਾ ਹੈ। ਕੁਝ ਲੋਕਾਂ ਲਈ ਪੈਸੇ ਬਾਰੇ ਗੱਲਬਾਤ ਕਰਨਾ ਵੀ ਅਸਹਿਜ ਹੋ ਸਕਦਾ ਹੈ। ਕੈਰੋਲਿਨ ਸਟੀਵਰਟ ਐਕਸਟਰਾ ਦੀ CEO ਹਨ, ਇੱਕ ਫਾਊਂਡੇਸ਼ਨ ਜੋ ਆਸਟ੍ਰੇਲੀਆਈ ਸਕੂਲਾਂ ਵਿੱਚ ਵਿੱਤੀ ਸਾਖਰਤਾ ਪ੍ਰੋਗਰਾਮ ਚਲਾਉਂਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰਾਂ ਲਈ ਪੈਸੇ ਬਾਰੇ ਗੱਲਬਾਤ ਜਲਦੀ ਤੋਂ ਜਲਦੀ ਸ਼ੁਰੂ ਕਰਨਾ ਮਹੱਤਵਪੂਰਨ ਹੈ।
So it sounds a bit crazy to be talking about money lessons even at preschool, but kids do understand the concept of needs and wants and things that they want to buy even from a very early age.
Ms. Stewart ਦਾ ਕਹਿਣਾ ਹੈ ਕਿ ਆਪਣੇ ਬੱਚੇ ਨੂੰ ਅਸਲ ਜ਼ਿੰਦਗੀ ਦੀਆਂ ਸਥਿਤੀਆਂ ਵਿੱਚ ਸ਼ਾਮਿਲ ਕਰਨ ਨਾਲ ਉਹਨਾਂ ਨੂੰ ਪੈਸੇ ਦੇ ਪ੍ਰਬੰਧਨ ਦੇ ਬੁਨਿਆਦੀ ਸੰਕਲਪਾਂ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ।
If you're at the shops and your child is asking for something, there is a very simple life lesson to be learnt there by explaining why something costs what it does, or getting them to simply compare the cost of two items and helping you make the choice together.
Dr. Bhumikazi Zeka, Canberra University, which Vitt Ate Vitti Yojana Bandi, which Ek Assistant Professor Han.
ਜਿਨ੍ਹਾਂ ਨੂੰ ਵਿੱਤੀ ਸਿੱਖਿਆ ਵਿੱਚ ਮਹਾਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਛੋਟੇ ਬੱਚੇ ਵੀ ਬਜਟ ਬਣਾਉਣਾ ਸਿੱਖ ਸਕਦੇ ਹਨ ਜੇਕਰ ਤੁਸੀਂ ਉਨ੍ਹਾਂ ਨੂੰ ਉਮਰ ਦੇ ਅਨੁਸਾਰ ਉਦਾਹਰਣ ਦਿੰਦੇ ਹੋ, ਜਿਵੇਂ ਕਿ ਜਨਮ ਦਿਨ ਦੀ ਪਾਰਟੀ ਦੀ ਯੋਜਨਾ ਬਣਾਉਣਾ ਜਾਂ ਐਮਰਜੈਂਸੀ ਲਈ ਪੈਸੇ ਵੱਖਰੇ ਰੱਖਣਾ।
It's always good to save for a rainy day, but you know, as a child, what exactly does that mean? And so having those conversations from a household point of view, parents can start to socialize children around the reality of financial planning, including them in those conversations so that they see that, in fact, the bank of mom and dad is not some endless resource and that there is planning that is involved to make sure that things run successfully.
ਡਾਕਟਰ ਜ਼ੇਕਾ ਅਨੁਸਾਰ ਆਪਣੇ ਬੱਚੇ ਨੂੰ ਆਪਣੇ ਪਰਿਵਾਰ ਦੀ ਵਿੱਤੀ ਯੋਜਨਾਬੰਦੀ ਵਿੱਚ ਸ਼ਾਮਿਲ ਕਰਨ ਨਾਲ ਉਹਨਾਂ ਨੂੰ ਵਧੇਰੇ ਆਤਮ ਵਿਸ਼ਵਾਸ ਅਤੇ ਸਮਰੱਥ ਬਾਲਕ ਬਣਨ ਵਿੱਚ ਮਦਦ ਮਿਲਦੀ ਹੈ।
When we have these conversations quite early on, they become financially confident adults who can make the right decisions and assess the trade-off between risk and return. And at the end of the day, we also want to leave a financial legacy of financial literacy.
ਇੱਥੇ ਇਹ ਗੱਲ ਵੀ ਅਹਿਮ ਹੈ ਕਿ ਤੁਹਾਡੀ ਆਮਦਨੀ ਜਾਂ ਪਿਛੋਕੜ ਭਾਵੇਂ ਕੋਈ ਵੀ ਹੋਵੇ, ਪਰਿਵਾਰ ਵਜੋਂ ਇਕੱਠੇ ਪੈਸੇ ਬਾਰੇ ਗੱਲ ਕਰਨਾ ਅਤੇ ਭਵਿੱਖ ਲਈ ਯੋਜਨਾਬੰਦੀ ਸ਼ੁਰੂ ਕਰਨਾ ਕਦੇ ਵੀ ਜਲਦੀ ਜਾਂ ਦੇਰ ਨਾਲ ਨਹੀਂ ਹੁੰਦਾ। ਯਾਦ ਰੱਖੋ, ਇਹ ਆਮ ਜਾਣਕਾਰੀ ਹੈ। ਵਿੱਤੀ ਫੈਸਲਾ ਲੈਣ ਤੋਂ ਪਹਿਲਾਂ ਪੇਸ਼ੇਵਰ ਸਲਾਹ ਲਓ ਅਤੇ ਜੇਕਰ ਤੁਸੀਂ ਵਿੱਤੀ ਤਣਾਅ ਵਿੱਚ ਹੋ ਤਾਂ ਨੈਸ਼ਨਲ ਡੈਬਟ ਹੈਲਪਲਾਈਨ ਨੂੰ 1-800-007-007 ਯਾਨੀ 1-800-007-007 ਤੇ ਕਾਲ ਕਰੋ। ਆਸਟ੍ਰੇਲੀਆ ਐਕਸਪਲੇਨ ਲਈ ਜ਼ੋਇਤ ਮਾਇਡੂ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ SBS ਪੰਜਾਬੀ ਲਈ ਤੇਜਿੰਦਰ ਸਿੰਘ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
ਤੇ ਦੋਸਤੋ, ਇਹਦੇ ਨਾਲ ਹੀ ਵਿਲਾ ਹੋ ਗਿਆ ਹੈ ਹੁਣ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮੀ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ ਅਤੇ ਆਪਣੇ ਟੈਲੀਵਿਜ਼ਨ ਚੈਨਲ 305 ਯਾਨੀ 305 ਉੱਤੇ ਤੇ ਨਾਲ ਹੀ ਆਡੀਓ ਐਪ SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ, ਫੇਸਬੁੱਕ ਤੇ ਇੰਸਟਾਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਜੁੜ ਸਕਦੇ ਹੋ। ਤੇ ਇਹਦੇ ਨਾਲ ਹੀ ਹੁਣ ਤੁਹਾਡੇ ਤੋਂ ਇਜਾਜ਼ਤ ਚਾਹਾਂਗੇ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।
O'Reilly Auto Parts puede ayudarte a revisar tu Luz Check Engine, Luz ABS o Luz de Mantenimiento con O'Reilly Veriscan. El servicio es gratis y recibirás un informe con soluciones verificadas por técnicos maestros certificados ASE. Si necesitas ayuda, O'Reilly Auto Parts te puede recomendar un taller. Pregunta por O'Reilly Veriscan hoy mismo. O'Reilly
Auto Parts. Starting a new life in Australia isn't easy.
A lot of companies have rejected me.
Sometimes I feel like, oh, I'm gonna quit, I've give up.
Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.